नाम श्री वाहेगुरु धन श्री गुरु नानक देव जी महाराज वृंदावन वंदनीय अंगवान सर्वतन समरत नोदन ते राखो प्रभु नानक दे कर हथ फिरत फिरत प्रभ आया परया तो शरणाए नानक की प्रभ मेरी अपनी मलती लाए किसी कोई मंजन माणी एक नो क्यों न मरी जै रोए जानक चितना आवई ऊंचा सजन मै गया तार नैन मैन जे तरस दे कद पसी दीदार जे तू बत्रे अंगने हव तरत सुहावी होए किस कंते वारी मैं भी बात ना पूछे कोई सावन आया सखिए मोरा ने रुण चुन लाया सावन आया सखिए ने रुण चुन लाया Thank you. ਸੁਣ ਲਾਇਆ ਭੈਣੇ ਸਾਹਮਣੇ ਆਇਆ ਤੇਰੇ ਮੁੰਦ ਕਟਾਰੇ ਜੇ ਬੜਾ ਤਿੰਨ ਲੋਭੀ ਲੋਭ ਲਵਾਇਆ ਤੇਰੇ ਦਰਸ਼ਨ ਗਿੱਠੋ ਖੰਨੀਆ ਬੰਜਾ ਤੇਰੇ ਨਾਮ ਗਿੱਠੋ ਕਰਵਾਣੋ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਗ ਸਿਉ ਮੁੰਦੇ ਸਣਵਾਹੀ ਸਣਵਾਹਾ ਇੱਥੇ ਬੇਸ ਕਰੇਂਦੀ ਏ ਮੁੰਦੇ ਸਾਰਾ ਤੋ ਅਮਰਾ ਨਾਮ ਨਿਆਂ ਨਾ ਚੂੜੀਆਂ ਨਾ ਸੇ ਬੰਗੜੀਆਂ ਜੋ ਸੈ ਕੰਠ ਨਾ ਲੱਗੀਆਂ ਜਲਨ ਸੇ ਬਾੜੀਆਂ ਸਭ ਸਈਆਂ ਸੋਰਾ ਬਣ ਗਈਆਂ ਹਾਂ ਦਾਦੀ ਕੈ ਦਰ ਜਾਵਾਂ ਅਮਾਲੀ ਹੋ ਖਰੀ ਸੁਚੱਜੀ ਤੈਸੇ ਨਾ ਭਾਵਾਂ ਮਾਨਕ ਦਾਈ ਪੱਟੀਆਂ ਭਰੀਏ ਮਾਂਗ ਸੰਦੂਰੇ ਅੱਗੇ ਗਏ ਨਾ ਮੰਨਿਆ ਮਰੋ ਵਸੂਰ ਵਸੂਰੇ ਮੈਂ ਰੋਬੰਦੀ ਸਭ ਜਗ ਰੁਨਾ ਰੁਨੜੇ ਬਣੋ ਪੰਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਨਾ ਜਿਨੋ ਬਿਨੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਨ ਭਰਿਆ ਰੋਏ ਆਏ ਨਾ ਸਕਾਂ ਤੁਝਗਨ ਪਿਆਰੇ ਭੇਜ ਨਾ ਸਕਾਂ ਕੋਈ ਆਓ ਸੁਭਾਗੀ ਨੀਂਦੜੀਏ ਆਓ ਸੁਭਾਗੀ ਨੀਂਦੜੀਏ ਮਤ ਸੌ ਦੇਖਾਂ ਸੋਏ ਸ਼ੀਸ਼ ਵੱਢ ਕੇ ਬਣਾ ਦਿਆਂ ਮੂੜਾ ਗੱਲਾਂ ਜੋ ਸੁਣਾਵੇ
ਆ
ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸਾਹਿਬ ਵੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਕਿਆ ਬੀਜੈ ਸ਼ੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀੜਾ ਨਾ ਦੀਜੈ ਜਾਂ ਸੌ ਪਿਆ ਬਿਡਾਣਾ ਸਾਹਮਣੇ ਆਇਆ ਸਖੀਏ ਮੋਰਾ ਨੇ ਕਾਰੋਬਾਰ ਸੰਕੋਚ ਦੇ ਹੋਏ ਗੁਰੂ ਮਹਾਰਾਜ ਦੀ ਮਿਹਰ ਦੇ ਸਦਕੇ ਦੂਰ ਦਰਾਜ ਇਲਾਕਿਆਂ ਤੋਂ ਸਾਵਣ ਦੀ ਸੰਗਰਾਂਦ ਮਨਾਉਣ ਵਾਸਤੇ ਆਪ ਗੁਰੂ ਦਰਬਾਰ ਚ ਸ਼ਿਸ਼ੋਤ ਹੋਏ ਹੋ ਤੇ ਸਾਵਣ ਦੇ ਮਹੀਨੇ ਵਿੱਚ ਬਿਰਹਾ ਦੀ ਜੋ ਹਾਲਤ ਹੈ ਉਹਨਾਂ ਜਗਿਆਸੀਆਂ ਨੂੰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਖਿੱਚ ਪਈ ਹੋਈ ਹੈ ਸਮਾਂ ਲੰਘਦਾ ਗਿਆ ਕਦੇ ਝਲਕਾਰਾ ਵੱਜਿਆ ਸੀ ਦਰਸ਼ਨਾਂ ਦਾ ਕੋਈ ਸੁਪਨਾ ਦੇਖਿਆ ਸੀ ਉਸ ਤੇ ਬਾਅਦ ਵਿਯੋਗ ਹੋ ਗਿਆ ਤੇ ਉਹਦੇ ਵਿਯੋਗ ਦੇ ਵਿੱਚ ਆਪਣੇ ਹਿਰਦੇ ਦੀ ਅਵਸਥਾ ਪ੍ਰਗਟ ਕਰਕੇ ਦੱਸੀ ਹੈ ਸੋ ਆਪਾਂ ਸਾਰਿਆਂ ਨੇ ਉਸ ਤਰ੍ਹਾਂ ਦੇ ਨਾਲ ਉਸ ਨੂੰ ਜਾਣਨ ਦਾ ਯਤਨ ਕੀਤਾ ਸੋ ਆਪ ਸਾਰੇ ਜਦੋਂ ਮਨ ਚ ਤੇ ਕਾਗਰ ਹੋ ਕੇ ਗੁਰੂ ਦੇ ਨਾਲ ਜੁੜੋਗੇ ਫਿਰ ਗੁਰੂ ਦਾ ਜੋ ਵਜੂਦ ਹੈ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ ਜੋ ਸਦਾ ਸਾਡੇ ਅੰਗ ਸੰਗ ਰਹਿੰਦਾ ਉਸ ਨੂੰ ਅੰਦਰ ਅਨੁਭਵ ਕਰੋਗੇ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਨਹੀਂ ਆਦਮੀ ਸੁੱਕਾ ਖੁਸ਼ਕ ਖੂਹ ਹੈ ਉਤੋਂ ਆਵਾਜ਼ ਮਾਰਦਾ ਹੈ ਨਾਲ ਗੂੰਜਦਾ ਜ਼ਰੂਰ ਹੈ ਵਿੱਚ ਪਾਣੀ ਹੈ ਇਹ ਉਸੇ ਹਿਰਦੇ ਚ ਪਾਣੀ ਹੁੰਦਾ ਹੈ ਜਿਹਦੇ ਅੰਦਰ ਖਿੱਚ ਪਈ ਹੋਈ ਹੈ ਜਿਹਨੇ ਖਿੱਚ ਦੇਖੀ ਨਹੀਂ ਹੈ ਕਦੇ ਉਹਨੂੰ ਕੀ ਪਤਾ ਹੈ ਬਿਰੋਂ ਕੀ ਹੁੰਦਾ ਸੋ ਬੁਰਾ ਬਿਰੋਂ ਪੁੱਠਾ ਜੋ ਹੋਇਆ ਕਰਦਾ ਹੈ ਉਹਦੀ ਅਵਸਥਾ ਹੋਰ ਹੋਇਆ ਕਰਦੀ ਹੈ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਸੁਲਤਾਨਪੁਰ ਤੋਂ ਚੱਲਦੇ ਨੇ ਆਵਾਜ਼ ਆ ਰਹੀ ਹੈ ਕਿਸੇ ਪਿਆਰੇ ਦੀ ਮਰਦਾਨਿਆ ਬਈ ਚੱਲਣਾ ਹੈ ਪਾਤਸ਼ਾਹ ਕਿੱਥੇ ਚੱਲਣਾ ਮਹਾਰਾਜ ਕਹਿੰਦੇ ਮਰਦਾਨਿਆ ਨਿਰੰਕਾਰ ਦਾ ਹੁਕਮ ਆ ਰਿਹਾ ਕੋਈ ਬਿਰਹੋਂ ਦੀ ਆਵਾਜ਼ ਆ ਰਹੀ ਹੈ ਕੋਈ ਹੂਕ ਉੱਠ ਰਹੀ ਹੈ ਕਿਸੇ ਪਿਆਰੇ ਦੇ ਅੰਦਰ ਤੜਪ ਹੈ ਦਰਸ਼ਨਾਂ ਦੀ ਲੋਚਾ ਲਈ ਤੜਪ ਰਿਹਾ ਪਾਤਸ਼ਾਹ ਕਿੰਨੀ ਕੁ ਦੂਰ ਹੈ ਕਹਿੰਦੇ ਇੱਥੋਂ ਸਤਾਰਾਂ ਦਿਨ ਦਾ ਰਸਤਾ ਹੈ ਐਸਾ ਵਡਭਾਗਾ ਕੌਣ ਹੈ ਜਿਹੜਾ ਆਪਦੇ ਹਿਰਦੇ ਦੇ ਅੰਦਰ ਧੂਪ ਆ ਰਿਹਾ ਕਹਿੰਦੇ ਮਰਦਾਨਿਆ ਉਹ ਤਾਂ ਸਾਨੂੰ ਨਹੀਂ ਜਾਣਦਾ, ਅਸੀਂ ਉਹਨੂੰ ਜਾਣਦੇ ਹਾਂ। ਕਿੰਨਿਆਂ ਜਨਮਾਂ ਤੋਂ ਜਾਣਦੇ, ਬਹੁਤ ਜਨਮਾਂ ਤੋਂ ਜਾਣਦੇ ਹਾਂ। ਹਰ ਵਾਰੀ ਖਿੱਚ ਪਾਉਂਦਾ ਹੈ, ਲੇਕਿਨ ਅਜੇ ਤੱਕ ਉਸ ਨੂੰ ਖੈਰ ਨਹੀਂ ਮਿਲੀ। ਜਨਮ ਲੰਘ ਜਾਂਦਾ ਹੈ ਪੂਰੇ ਦਾ ਪੂਰਾ, ਪਪੀ ਹੈ ਪਿਰੋ 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 ਦੀ ਆਵਾਜ਼ ਕਰਦਾ ਹੈ। ਇਹ ਤਾਂ ਬਾਦਸ਼ਾਹ ਨੂੰ ਵਾਹਿਗੁਰੂ ਜੀ ਦੇ ਵੀ ਬੱਦਲ ਭੇਜੇ ਤੇ ਬੂੰਦਾਂ ਵਰਸਣ, ਤੇ ਇੱਕ ਬੂੰਦ ਕੋਈ ਭਾਗਾਂ ਵਾਲੀ ਉਹਦੇ ਸਿਰ ਦੇ ਵਿੱਚੋਂ ਹੋ ਕੇ ਉਹਦੇ ਅੰਦਰ ਚਲੀ ਜਾਏ ਤੇ ਉਹਦੀ ਪਿਆਸ ਬੁਝਾ ਦੇਵੇ। ਇਹ ਭਾਗਾਂ ਦੀ ਖੇਡ ਹੈ, ਸਮੁੰਦਰ ਭਰ ਜਾਂਦੇ ਨੇ, ਉਛਲ ਜਾਂਦੇ ਨੇ ਰਸਤੇ, ਉਛਲ ਕੇ ਪਾਣੀ ਤੋੜ ਦਿੰਦਾ, ਲੇਕਿਨ ਪਪੀਹਾ ਫੇਰ ਪਿਆਸੇ ਦਾ ਪਿਆਸਾ ਰਹੇ। ਕਹਿੰਦੇ ਮਰਦਾਨਿਆ ਅੰਮ੍ਰਿਤ ਝੋਗ ਵਰਸ ਰਿਹਾ ਹੈ ਸਾਰੇ, ਪਰ ਅਜੇ ਜਗਿਆਸੂ ਦੇ ਮਨ ਵਿੱਚ ਜੋ ਇੱਛਾ ਹੈ ਉਹ ਪੂਰੀ ਨਹੀਂ ਹੋਈ। ਸੋ ਚੱਲ ਮਰਦਾਨਿਆ, ਪਹਿਲੀ ਯਾਤਰਾ ਆਪਾਂ ਇੱਥੋਂ ਹੀ ਸ਼ੁਰੂ ਕਰੀਏ। ਮਰਦਾਨੇ ਦਾ ਖਿਆਲ ਸੀ ਕਿ ਕੋਈ ਅਮੀਰ ਬੰਦਾ ਹੋਏਗਾ, 17 ਦਿਨ 17 ਰਾਤਾਂ ਤੁਰਦੇ ਤੁਰਦੇ ਜਦੋਂ ਆਪ ਸੈਦਪੁਰ ਪਹੁੰਚੇ, ਇੱਕ ਕੱਚਾ ਕੋਠਾ ਹੈ, ਲੱਕੜੀ ਦਾ ਅਨਘੜ ਜਿਹਾ ਦਰਵਾਜ਼ਾ ਲੱਗਿਆ ਹੋਇਆ, ਮੂਹਰੇ ਵਿਹੜਾ ਹੈ, ਵਿਹੜੇ ਦੇ ਅੱਗੇ ਫੇਰ ਇੱਕ ਦਰਵਾਜ਼ਾ ਲੱਗਿਆ ਹੋਇਆ। ਉੱਥੇ ਜਾ ਕੇ ਪਾਤਸ਼ਾਹ ਦੁਨੀਆਂ ਦੇ ਮਾਲਕ ਦਰਵਾਜ਼ੇ ਦੇ ਅੱਗੇ ਖੜੇ ਹੋ ਕੇ ਆਵਾਜ਼ ਦਿੰਦੇ ਨੇ, ਭਾਈ ਲਾ ਲਓ, ਭਾਈ ਲਾ ਲਓ। ਆਵਾਜ਼ ਕੀ ਸੀ? ਹਿਰਦੇ ਵਿੱਚ ਹੀ ਲੰਘ ਗਈ, ਚੀਰ ਗਈ ਕੰਨਾਂ ਵਿੱਚ ਹੀ ਹੋ ਕੇ ਸੁਣ ਵਾਲਿਆਂ ਦੇ ਹਿਰਦੇ ਨੂੰ ਮਸਤ ਕਰ ਗਈ। ਐਸੀ ਆਵਾਜ਼, ਐਸੀ ਮਿੱਠੀ ਤੇ ਮੋਹਣੀ ਆਵਾਜ਼ ਕਦੇ ਜ਼ਿੰਦਗੀ ਭਰ ਤਾਂ ਕੀ, ਕਿੰਨਿਆਂ ਜਨਮਾਂ ਤੋਂ ਨਹੀਂ ਸੀ ਸੁਣੀ। ਆਵਾਜ਼ ਨਹੀਂ ਸੀ, ਉਹ ਤਾਂ ਬਾਣ ਸੀ ਭਰਿਆ ਹੋਇਆ ਪਿਆਰ ਦਾ, ਸਨੇਹ ਦਾ। ਹੈਰਾਨ ਹੋ ਗਿਆ, ਐਡੀ ਪਿਆਰੀ ਆਵਾਜ਼, ਕਾਲੀ ਨਾਲ ਉੱਠ ਕੇ ਗਿਆ। ਦੇਖਿਆ ਕਿ ਕੋਈ ਸਾਧੂ ਵੇਸ਼ ਦੇ ਵਿੱਚ ਦੋ ਪ੍ਰੇਮੀ ਖੜੇ ਨੇ। ਆਦਰ ਦਿੱਤਾ, ਸਤਿਕਾਰ ਦੇ ਨਾਲ ਅੰਦਰ ਲੈ ਗਿਆ ਤੇ ਇੱਕ ਮੰਜੀ ਦੇ ਉੱਤੇ ਛੋਟੀ ਜਿਹੀ ਪੰਗੂੜੀ ਲਿਆਂਦੀ ਅੰਦਰੋਂ, ਤੇ ਉਹਦੇ ਉੱਤੇ ਬੈਠਣ ਵਾਸਤੇ ਬੇਨਤੀ ਕੀਤੀ। ਪਾਤਸ਼ਾਹ ਉੱਥੇ ਬਹਿ ਜਾਂਦੇ ਨੇ। ਪਾਤਸ਼ਾਹ, ਮੈਂ ਪਛਾਣਿਆ ਨਹੀਂ ਹੈ, ਮੇਰੀ ਗੁਸਤਾਖੀ ਮਾਫ ਕਰਨੀ। ਮੈਂ ਅਨੁਮਾਨ ਲਾ ਰਿਹਾ ਜਦ ਤੋਂ ਆਪਦੇ ਦਰਸ਼ਨ ਕੀਤੇ, ਮੈਨੂੰ ਸੋਹਣੇ ਸੋਹਣੇ ਲੱਗ ਰਹੇ ਹੋ, ਆਪਣੇ ਆਪਣੇ ਲੱਗ ਰਹੇ। ਲੱਗਦਾ ਹੈ ਕਿ ਜਨਮਾਂ ਜਨਮਾਂਤਰਾਂ ਤੋਂ ਆਪ ਜੀ ਦੇ ਦਰਸ਼ਨਾਂ ਦੀ ਲੋਚਾ ਮੇਰੇ ਅੰਦਰ ਹੈ ਤੇ ਮੇਰੀ ਭੁੱਖ ਲੈ ਗਈ, ਤੇ ਕੋਈ ਆਪਣੇ ਹੋ, ਮੈਨੂੰ ਕਿਰਪਾ ਕਰਕੇ ਆਪ ਦੱਸੋ ਕਿ ਆਪ ਕੌਣ ਹੋ। ਮਹਾਰਾਜ ਕਹਿੰਦੇ, ਭਾਈ ਲਾ ਲਓ, ਤੂੰ ਸਾਨੂੰ ਜਾਣਦਾ, ਦੱਸਣਾ ਤਾਂ ਉਹਨੂੰ ਹੁੰਦਾ ਜਿਹੜਾ ਨਾ ਜਾਣਦਾ ਹੋਵੇ। ਕਹਿਣ ਲੱਗੇ, ਤੁਸੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤਾਂ ਨਹੀਂ ਹੋ? ਕਹਿੰਦੇ, ਹਾਂ, ਫਿਰ ਜਾਣਦਾ ਨਾ। ਚਰਨਾਂ ਤੇ ਢਹਿ ਪਿਆ, ਪਾਤਸ਼ਾਹ ਸੁਣਿਆ ਸੀ, ਮਨ ਮੇਰਾ ਭੁੱਖਾ ਸੀ, ਪਿਆਸਾ ਸੀ, ਦਰਸ਼ਨਾਂ ਦੀ ਲੋਚਾ ਸੀ, ਪਰ ਪਤਾ ਨਹੀਂ ਸੀ ਲੱਗਦਾ ਕਿ ਆਪ ਹੋ ਕਿੱਥੇ। ਚਾਵਲੇ ਪੈਂਦੇ ਸੀ ਆਪਦੇ ਦਰਸ਼ਨਾਂ ਦੇ, ਉੱਤੋਂ ਕੋਈ ਤੁਰ ਦਰਗਾਹ ਤੋਂ ਸੰਦੇਸ਼ੇ ਆਉਂਦੇ ਸੀ ਵੀ ਤੂੰ ਫਿਕਰ ਨਾ ਕਰ, ਆ ਗਿਆ ਜਿਹਨੇ ਤੈਨੂੰ ਮੇਰੇ ਨਾਲ ਮਿਲਣਾ। ਮੈਂ ਸਿੱਧਾ ਨਹੀਂ ਕਿਸੇ ਨੂੰ ਮਿਲਦਾ, ਮੈਂ ਮਿਲਦਾ ਤਾਂ ਮੈਂ ਆਪਣੇ ਪੂਰੇ ਸਤਿਗੁਰੂ ਰੂਪ ਦੇ ਰਾਹੀਂ ਮਿਲਦਾ। ਸੋ ਕਿਰਪਾ ਕੀਤੀ, ਸੇਵਾ ਕਰਨ ਨੂੰ ਮਨ ਵਿੱਚ ਚਾਹ ਆਇਆ, ਹੱਥ ਮੰਨੇ, ਪਾਤਸ਼ਾਹ ਮੈਂ ਕੁਛ ਬਣਾਵਾਂ ਖਾਣ ਵਾਸਤੇ। ਬਾਹਰ ਗਿਆ, ਜਾ ਕੇ ਸਾਗ ਤੋੜ ਲਿਆਂਦਾ, ਬੀਬੀ ਨੇ ਬਾਜਰੇ ਦੀ ਰੋਟੀ ਲਾਈ, ਸਾਗ ਦੀ ਪਿੰਨੀ ਬਣਾਈ, ਭੁਰਜੀ ਬਣਾ ਕੇ ਉੱਤੇ ਰੱਖ ਦਿੱਤਾ। ਮਰਦਾਨਾ ਦੇਖਦਾ ਵੀ ਨੰਗੂ ਕਿਵੇਂ। ਮਹਾਰਾਜ ਕਹਿੰਦੇ, ਮਰਦਾਨਿਆ, ਤੈਂ ਕਦੇ ਪਿਆਰ ਦੀ ਬਣੀ ਹੋਈ ਚੀਜ਼ ਨਹੀਂ ਖਾਧੀ? ਪਿਆਰ ਦੀ ਬਣੀ ਹੋਈ ਚੀਜ਼ ਦੇ ਵਿੱਚ ਜੋ ਰਸ ਹੁੰਦਾ ਉਹਨੂੰ ਕੋਈ ਕਹਿ ਨਹੀਂ ਸਕਿਆ। ਕਰ ਧਿਆਨ ਦੇ ਨਾ, ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਮਹਾਰਾਜ ਜਾਂਦੇ ਨੇ, ਬਿਦਰ ਦੇ ਘਰ ਉੱਤਰ ਜਾਂਦੇ ਨੇ, ਰਾਜਿਆਂ ਨੂੰ ਛੱਡ ਦਿੱਤਾ। ਉਹ ਕੀ ਖਿਲਾਉਂਦੇ ਨੇ? ਕਹਿੰਦੇ, ਸਾਗ ਵਿੱਚ ਲੂਣ ਵੀ ਨਹੀਂ ਪਾਇਆ, ਪਤਾ ਨਹੀਂ ਲੱਗਦਾ। ਤੇ ਬੜੇ ਹੀ ਪਿਆਰ ਦੇ ਨਾਲ ਸਾਗ ਖਾ ਰਹੇ ਨੇ, ਪ੍ਰਸ਼ਾਦਾ ਛਕ ਰਹੇ ਨੇ, ਕੇਲੇ ਦੇ ਗੁੱਦਾ ਸਿੱਟਿਆ ਜਾ ਰਿਹਾ, ਲੇਕਿਨ ਛਿੱਲੜ ਚੱਬੇ ਜਾ ਰਹੇ ਨੇ। ਜੋ ਰਸ ਉਹਦੇ ਵਿੱਚ ਸੀ, ਜਦੋਂ ਬਿਦਰ ਜੀ ਨੇ ਆ ਕੇ ਟੋਕਿਆ ਘਰ ਵਾਲੀ ਨੂੰ ਵੀ, ਆਹ ਤੂੰ ਕੀ ਅਵੱਗਿਆ ਕਰ ਰਹੀ ਹੈ, ਗੁੱਦਾ ਸਿੱਟੀ ਜਾਂਦੀ ਹੈ ਤੇ ਛਿੱਲੜ ਫੜਾਈ ਜਾਂਦੀ ਹੈ। ਉਸ ਵੇਲੇ ਆਵਾਜ਼ ਆਈ, ਵਿਦਰ ਤੈਨੂੰ ਨੀ ਪਤਾ ਪਿਆਰ ਦੇ ਹੱਥਾਂ ਵਿੱਚ ਕਿੰਨਾ ਰਸ ਹੁੰਦਾ, ਇਹ ਗੁੱਦਿਆਂ ਗੱਦਿਆਂ ਚ ਕੋਈ ਰਸ ਨੀ ਹੈ, ਜੋ ਛਿੱਲੜਾਂ ਚ ਰਸ। ਮੂੰਹ ਚ ਪਾ ਕੇ ਦੇਖ, ਮਰਦਾਨੇ ਨੇ ਜਦੋਂ ਇੱਕ ਬੁਰਕੀ ਤੋੜ ਕੇ ਪਾਈ, ਮਹਾਰਾਜ ਵੱਲ ਭੇਤ ਭਰੀਆਂ ਅੱਖਾਂ ਨਾਲ ਦੇਖਦਾ। ਮਹਾਰਾਜ ਕਹਿੰਦੇ ਕੀ ਗੱਲ ਮਰਦਾਨਿਆ? ਕਹਿੰਦਾ ਪਾਤਸ਼ਾਹ, ਅੰਮ੍ਰਿਤ ਸੁਣਿਆ ਤਾਂ ਸੀ ਪਰ ਦੇਖਿਆ ਚੱਕਿਆ ਨਹੀਂ, ਅੱਜ ਪਹਿਲੀ ਵਾਰੀ ਚੱਕਿਆ, ਮੈਂ ਕਿਵੇਂ ਦੱਸਾਂ ਵੀ ਇਹਦਾ ਕੀ ਸਵਾਦ। ਇਸ ਤਰ੍ਹਾਂ ਪਿਆਰ ਦੇ ਨਾਲ ਤਿੰਨ ਦਿਨ ਗੁਜ਼ਾਰੇ, ਉਪਦੇਸ਼ ਦਿੱਤਾ, ਪਿਆਰ ਦਿੱਤਾ, ਰਸਤਾ ਦਿਖਾਇਆ। ਤਿੰਨ ਦਿਨ ਐ ਲੱਗੇ ਜਿਵੇਂ 300 ਸਾਲ ਲੰਘ ਗਏ ਹੁੰਦੇ, ਇੰਨੀ ਸਾਂਝ ਪੈ ਗਈ, ਕੋਈ ਵੀ ਸਰੀਰ ਦਾ ਕਣ ਬਾਕੀ ਨਾ ਰਿਹਾ ਜਿਹੜਾ ਭਾਈ ਲਾਲੋ ਕੋਲ ਰਹਿ ਜਾਵੇ, ਨਾ ਮਨ ਰਿਹਾ, ਨਾ ਤਨ ਰਿਹਾ, ਨਾ ਬੁੱਧੀ ਰਹੀ, ਨਾ ਚਿੱਤ ਰਿਹਾ, ਨਾ ਮੈਂ ਭਾਵ ਰਿਹਾ, ਸਾਰਾ ਗੁਰੂ ਤੋਂ ਨਿਸ਼ਾਬ ਕਰ ਦਿੱਤਾ, ਆਪ ਖਾਲੀ ਹੋ ਗਿਆ। ਜਦੋਂ ਖਾਲੀ ਹੋ ਜਾਵੇ ਫਿਰ ਪਰਮੇਸ਼ਰ ਦਾ ਰੂਪ ਹੋ ਜਾਇਆ ਕਰ। ਤੀਸਰੇ ਦਿਨ ਆਪਣੇ ਕਿਹਾ ਕਿ ਭਾਈ ਲਾਲੋ ਹੁਣ ਅਸੀਂ ਜਾਣਾ ਹੈ, ਅੱਜ ਸਵੇਰੇ ਚਲੇ ਜਾਣਾ। ਸਾਰੀ ਰਾਤ ਭਾਈ ਲਾਲੋ ਨੂੰ ਨੀਂਦ ਨਹੀਂ ਆਈ ਵੀ ਹੈ, ਜਨਮਾਂ ਜਨਮਾਤਰਾਂ ਤੋਂ ਬਾਅਦ ਮੇਲ ਹੋਇਆ ਤੇ ਸਿਰਫ 3 ਦਿਨ ਦਾ, ਇਹ ਤਾਂ ਐਂ ਲੱਗਦਾ ਜਿਵੇਂ ਸਕਿੰਟ ਹੋਇਆ ਹੁੰਦਾ ਐ ਨੂੰ, ਇੰਨੀ ਛੇਤੀ ਜਾਂਦੇ ਨੇ। ਸਾਰੀ ਰਾਤ ਵਿਚਾਰਦਾ ਚਲਿਆ ਗਿਆ, ਨੇਤਰਾਂ ਚ ਜਲ ਜਾਂਦਾ, ਨੀਂਦ ਨਹੀਂ ਆਉਂਦੀ, ਕਦੇ ਉੱਠ ਕੇ ਬੈਠ ਜਾਂਦਾ, ਕਦੇ ਅੰਦਰ ਅਰਦਾਸਾਂ ਕਰਦਾ, ਪਾਤਸ਼ਾਹ ਜਾਓ ਨਾ। ਜਦੋਂ ਆਪ ਸਵੇਰੇ ਤਿਆਰ ਹੋਏ ਜਾਣ ਵਾਸਤੇ, ਉਸ ਵੇਲੇ ਬੋਲ ਨਹੀਂ ਸਕਦਾ, ਝੜੀ ਲਾ ਦਿੱਤੀ ਨੇਤਰਾਂ ਨੇ ਹੰਝੂਆਂ ਦੀ, ਬੋਲਦਾ ਨਹੀਂ, ਦੋਵੇਂ ਹੱਥ ਜੋੜੀ ਖੜਾ। ਮਹਾਰਾਜ ਕਹਿੰਦੇ ਭਾਈ ਲਾਲੋ ਆਗਿਆ ਦੇਵੋ ਨਾ ਅਸੀਂ ਜਾਈਏ। ਉਸ ਵੇਲੇ ਬੜੇ ਹੀ ਪਿਆਰ ਦੇ ਨਾਲ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦਾ, ਕਰੋ ਪਿਆਰ ਸਤਿਗੁਰ ਜੀ ਔਗਣ ਕਿਹੜਾ ਮੈਥੋਂ Thank you. ਚਰਨਾਂ ਤੇ ਟਹਿ ਪਿਆ, ਨੇਤਰਾਂ ਚੋਂ ਜਲ ਜਾਂਦਾ, ਗਲਾ ਰੁਕਿਆ ਹੋਇਆ, ਬੋਲ ਨਹੀਂ ਸਕਦਾ, ਕੰਨ ਸੁਣ ਨਹੀਂ ਸਕਦੇ ਜੋ ਕੁਛ ਗੁਰੂ ਮਹਾਰਾਜ ਕਹਿੰਦੇ। ਭਈ ਬੋਲ ਗੁਰਬਚ ਕਹਿ ਲਾਲੋ ਚਿਤ ਕਰਤਾਰ, ਅੰਤ ਦੋਸ਼ ਕੋ ਦੇਸ਼ ਕੋ ਰੰਤ ਹੈ ਹਿਰਨ ਹੇਤ ਹਮਾਰ। ਭਾਈ ਲਾਲੋ ਹੁਣ ਕਰਤਾਰ ਨੂੰ ਚਿਤ ਕਰ, ਵਾਹਿਗੁਰੂ ਨੂੰ ਮਨ ਵਿੱਚ ਵਸਾ, ਅਤੇ ਅਸੀਂ ਹੁਣ ਜਾ ਰਹੇ ਹਾਂ, ਕਿਸੇ ਹੋਰ ਦੇਸ਼ ਚ ਜਾਣਾ ਅਸੀਂ। ਉਸ ਵੇਲੇ ਚਰਨ ਫੜ ਲਏ, ਕਹਿਣ ਲੱਗਿਆ ਪਾਤਸ਼ਾਹ ਔਗਨ ਕੌਣ ਭਇਓ ਤਜ ਪਾਉਣ ਕੋ ਗੌਣ ਕਰੇ ਦਿਲ ਕਿਉਂ ਨਾ ਰਹੋ। ਪਾਤਸ਼ਾਹ ਮੇਤੇ ਕਿਹੜਾ ਗੁਨਾਹ ਹੋ ਗਿਆ, ਤੁਸੀਂ ਇਸ ਘਰ ਨੂੰ ਛੱਡ ਕੇ ਜਾ ਰਹੇ ਹੋ, ਕੀ ਗੱਲ ਹੈ ਤੇ ਆਪ ਰਹਿੰਦੇ ਕਿਉਂ ਨਹੀਂ। ਜਾਨੋ ਦਾਸ ਮੁਝੇ ਸੁਖ ਰਾਸ ਉਦਾਸ ਭਏ ਕੇ ਵਿਭਾਗ ਕੋ, ਮੈਂ ਤਾਂ ਤੁਹਾਡਾ ਤਨ ਮਨ ਤੋਂ ਦਾਸ ਹਾਂ, ਸਦੀਆਂ ਬੀਤ ਗਈਆਂ, ਜਨਮ ਬੀਤ ਕੇ ਮੈਨੂੰ ਤੁਹਾਡਾ ਇੰਤਜ਼ਾਰ ਕਰਦੇ ਨੇ, ਤੇ ਇੰਨੀ ਛੇਤੀ ਵਿਛੋੜਾ, ਮੈਂ ਤਾਂ ਸਹਿ ਨਹੀਂ ਸਕਣਾ ਆਪ ਦਾ ਵਿਛੋੜਾ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ ਸੰਸਾਰ ਦਮੂਹਾ ਹੈ, ਭਾਈ ਮਰਦਾਨੇ ਦਾ ਦਿਲ ਬਹੁਤ ਦੁਖਿਆ ਹੋਇਆ। ਜਦੋਂ ਇਹ ਜਾਂਦਾ ਹੈ ਸੈਦਪੁਰ ਦੇ ਵਿੱਚ, ਉਸ ਵੇਲੇ ਇਹਨੂੰ ਲੋਕ ਬੋਲੀਆਂ ਮਾਰਦੇ ਨੇ, ਬੜੇ ਕਬੋਲ ਕਹਿੰਦੇ ਆ ਜੋ ਇਹ ਸਹਿ ਨਹੀਂ ਸਕਦਾ। ਮਰਦਾਨਾ ਕਹਿਣ ਲੱਗਿਆ ਭਾਈ ਲਾਲੋ ਜਿਵੇਂ ਤੂੰ ਗੁਰੂ ਨਾਨਕ ਨੂੰ ਪਿਆਰ ਕਰਦਾ, ਮੇਰੇ ਹਿਰਦੇ ਦੇ ਅੰਦਰ ਵੀ ਗੁਰੂ ਨਾਨਕ ਦਾ ਪਿਆਰ ਹੈ, ਮੈਂ ਇਹਨਾਂ ਦੇ ਬਾਰੇ ਕੋਈ ਗੱਲ ਸਹਿ ਨਹੀਂ ਸਕਦਾ। ਇਸ ਤੋਂ ਪਹਿਲਾਂ ਕਿ ਇਹਨਾਂ ਦੇ ਬਾਰੇ ਕੋਈ ਬਚਨ ਮਾੜਾ ਕਹੇ, ਮੈਂ ਇਹ ਕਹਿਣਾ ਵੀ ਹੇ ਪਾਤਸ਼ਾਹ ਮੇਰਾ ਸਰੀਰ ਛੁੱਟ ਜਾਵੇ ਤਾਂ ਚੰਗਾ, ਮੈਂ ਤੇਰੇ ਖਿਲਾਫ ਕੋਈ ਗੱਲ ਨਾ ਸੁਣਾ। ਸੱਚਾ ਸਿੱਖ ਸੀ, ਪਿਆਰਾ ਪਿਆਰੇ ਦੀ ਗੱਲ ਨਹੀਂ ਸੁਣਿਆ ਕਰ, ਜਿਹਦੇ ਮਨ ਵਿੱਚ ਪਿਆਰ ਹੋਇਆ ਕਰਦਾ ਉਹ ਗੱਲ ਨਹੀਂ ਸਹਿ ਸਕਿਆ ਕਰਦਾ ਆਪਣੇ ਪਿਆਰੇ ਦੀ। ਸੋ ਭਾਈ ਲਾਲੋ ਮੈਂ ਜਦ ਜਾਂਦਾ ਤਾਂ ਲੋਕ ਮੈਨੂੰ ਪੁੱਛਦੇ ਆ ਤੂੰ ਕੌਣ ਹੈ, ਜਦੋਂ ਮੈਂ ਕਹਿੰਦਾ ਮੈਂ ਮਰਦਾਨਾ, ਦੂਸਰਾ ਦੂਰਾ ਹੀ ਬੋਲ ਪੈਂਦਾ, ਉਹ ਕਹਿੰਦਾ ਤੈਨੂੰ ਨੀ ਪਤਾ ਕਰਾਈਏ ਦਾ ਮਰਾਸੀ ਹੈ, ਉਹ ਨਾਨਕ ਥਪਾ ਇੱਕ ਹੋਇਆ ਨਵਾਂ ਹੀ ਜਿਹਨੇ ਸਾਰੀਆਂ ਮਰਿਆਦਾ ਭੰਗ ਕਰ ਦਿੱਤੀ, ਜਿਹਨੇ ਉਹਨੇ ਨੀ ਪਾਇਆ ਟਿੱਕੇ, ਉਹ ਨੀ ਲਾਉਂਦਾ ਚੌਂਕੇ ਵਿੱਚ, ਉਹ ਨੀ ਰੋਟੀ ਖਾਂਦਾ, ਸ਼ੂਦਰ ਦੇ ਘਰ ਰੋਟੀ ਖਾ ਰਿਹਾ, ਸਾਰੇ ਕਰਮ ਧਰਮ ਭ੍ਰਿਸ਼ਟ ਕਰ ਦਿੱਤੇ ਜਿਹੜੇ ਪਹਿਲੇ ਦਿਨ, ਇਹ ਕਰਾਈਏ ਦਾ ਮਰਾਸੀ ਹੈ। ਕਹਿਣ ਲੱਗਿਆ ਭਾਈ ਲਾਲੋ ਮੈਂ ਕਿਸ ਤਰ੍ਹਾਂ ਗੁਰੂ ਨਾਨਕ ਦੇ ਖਿਲਾਫ ਕੋਈ ਵਚਨ ਸਹਿ ਸਕਾਂ। ਗੁਰੂ ਨਾਨਕ ਕਹਿਣ ਲੱਗੇ ਭਾਈ ਲਾਲੋ ਦੁਨੀਆ ਦਮੋਹੀ ਹੋਇਆ ਕਰਦੀ ਹੈ, ਇਹਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਿਆ ਕਰਨਾ, ਤੇ ਦੁਨੀਆਂ ਦੇ ਅੰਦਰ ਬੰਦਗੀ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਵੈਰਾਗੀਆਂ ਨੂੰ ਪਹਿਲਾਂ ਬਹੁਤ ਤਕਲੀਫਾਂ ਸਹਿਣੀਆਂ ਪੈਂਦੀਆਂ, ਬਹੁਤ ਬੋਲ ਕਬੋਲ ਕਰਦਿਆਂ ਦੇ, ਭਾਈਚਾਰੇ ਦੇ, ਲੋਕਾਂ ਦੇ ਸਹਿਣੇ ਔਖੇ ਹੋ ਜਾਂਦੇ। ਕੋਈ ਗੁਰਦੁਆਰੇ ਰਹਿਣ ਲੱਗ ਜਾਵੇ ਪਿੰਡ ਉਸ ਨੂੰ ਟਿਕਣ ਨਹੀਂ ਦਿੰਦਾ, ਦੇਖੇਗਾ ਨਹੀਂ ਉਹਦੀ ਮਜਬੂਰੀ ਵੀ, ਚਾਰ ਦਿਨ ਸੁੱਖ ਦੇ ਕੱਟ ਕੇ ਨਾਮ ਜਪੇਗਾ, ਬੰਦਗੀ ਕਰੇਗਾ, ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹਨੂੰ ਕਰੇਗਾ। ਆਪ ਗੁਰਦੁਆਰੇ ਜਾਂਦੇ ਨੇ, ਉੱਥੇ ਜਾ ਕੇ ਨੱਕ ਰਗੜਦੇ, ਮੈਨੂੰ ਆਹ ਮਿਲ ਜੇ ਪਾਤਸ਼ਾਹ, ਮੈਨੂੰ ਪੁੱਤਰ ਦੀ ਦਾਤ ਮਿਲ ਜੇ, ਮੇਰੀ ਬਿਮਾਰੀ ਦੂਰ ਹੋ ਜਾਵੇ। ਜੇ ਕੋਈ ਉੱਥੇ ਆ ਕੇ ਸੇਵਾ ਕਰਨ ਲੱਗ ਜਾਵੇ ਉਹ ਵੀ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਨੇ। ਤੋ ਮਹਾਰਾਜ ਕਹਿੰਦੇ ਬੜਾ ਔਖਾ ਹੈ ਦੁਨੀਆਂ ਦੇ ਅੰਦਰ ਆਦਮੀ ਨੂੰ,
ਝਟ ਕਿੱਥੇ ਲਗਾਵਾਂ ਆ
ਕਰਿਓ ਪੰਜ ਕੀਤਿਓ ਕਿਉਂ ਕਰ ਰੱਖਾਂ ਪਤ ਜੇ ਬੋਲਾਂ ਤਾਂ ਆਖਿਐ ਬੜਬੜ ਕਰੇ ਬਹੁਤ ਚੁੱਪ ਕਰਾਂ ਤਾਂ ਆਖਿਐ ਇਸ ਘਟ ਨਹੀਂ ਮਤ ਜੇ ਬੈਰ ਹਾਂ ਤਾਂ ਆਖਿਐ ਬੈਠਾ ਸਥਰ ਘੱਟ ਉੱਠ ਜਾਈ ਤਾਂ ਆਖਿਐ ਛਾਰ ਗਿਆ ਸਿਰ ਘੱਟ ਜੇ ਕਰ ਨਿਵਾ ਤਾਂ ਆਖਿਐ ਡਰਦਾ ਕਰੇ ਭਗਤ ਕਾਈ ਗੱਲੀ ਨਾ ਮੇਵ ਨੀ ਜਿੱਥੇ ਕੱਢਾ ਝੱਤ ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪੱਤ।
ਭਾਈ ਲਾਲੋ, ਇਹ ਸੰਸਾਰ ਦਾ ਅਸਾਰ। ਕੋਈ ਬੰਦਾ ਨੇਕ ਕੰਮ ਕਰਦਾ, ਆਪਣਾ ਸਾਰਾ ਟਾਈਮ ਲਾ ਰਿਹਾ, ਇੱਧਰ ਸੜਕਾਂ ਬਣਾ ਰਿਹਾ, ਟੋਏ ਭਰ ਰਿਹਾ, ਉਹਦੀ ਪ੍ਰਸ਼ੰਸਾ ਨਹੀਂ ਕਰਨੀ, ਉਹਨੂੰ ਕਹਿਣਾ ਇਹਨੂੰ ਕੋਈ ਗਾਂ ਹੋਏਗਾ, ਇਹਦਾ ਤਾਂ ਦਿਮਾਗ ਹਿੱਲਿਆ ਹੋਇਆ, ਐਵੇਂ ਜਾ ਕੇ ਰਾਹ ਬਣਾਉਂਦਾ ਫਿਰਦਾ, ਇਹਨੂੰ ਕੋਈ ਅਕਲ ਹੈ? ਜੋ ਕੁਛ ਆਪ ਕਰ ਰਹੇ ਨੇ ਉਸ ਇਹਨੂੰ ਕਹਿੰਦੇ ਨੇ ਵੀ ਬਿਲਕੁਲ ਸਹੀ ਹੋ ਰਿਹਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਲਾਲੋ, ਸੰਸਾਰ ਦਾ ਸਵਾ ਹੈ ਸਰ। ਇੱਕ ਵਾਰੀ ਇਹੀ ਗੱਲ ਸ਼ਿਵਜੀ ਨੇ ਪਾਰਵਤੀ ਨੂੰ ਕਹੀ, ਕਹਿਣ ਲੱਗੇ ਪਾਰਵਤੀ ਦੁਨੀਆ ਦਮੋਹੀ ਹੈ। ਕਹਿੰਦੇ ਮਹਾਰਾਜ ਕਦੇ ਦਿਖਾਓ ਤਾਂ ਸਹੀ, ਵੀ ਕਹੀ ਤਾਂ ਜਾਂਦੇ ਹਾਂ। ਕਹਿੰਦੇ ਚੰਗਾ, ਬੈਲ ਸੀ ਉਹਨਾਂ ਕੋਲ, ਸ਼ਿਵਜੀ ਨੇ ਬੁੱਢੇ ਦਾ ਰੂਪ ਧਾਰ ਲਿਆ, ਤੁਰਿਆ ਨਹੀਂ ਜਾਂਦਾ ਤੇ ਬੈਲ ਦੇ ਉੱਤੇ ਸਵਾਰ ਹੋ ਗਿਆ। ਪਾਰਵਤੀ ਨਾਲ ਨਾਲ ਤੁਰੀ ਜਾਂਦੀ ਹੈ ਤੇ ਅੱਗੇ ਮਿਲੇ ਕੁਛ ਬੀਬੀਆਂ ਆ ਕੇ ਮਿਲੀਆਂ, ਕਹਿਣ ਲੱਗੀ ਦੇਖੋ ਇਹ ਬੁੜੇ ਦੀ ਮੱਤ ਮਾਰੀ ਹੋਈ ਹੈ, ਕੁੜੀ ਨੂੰ ਤੋਰੀ ਜਾਂਦਾ ਤੇ ਆਪ ਉੱਤੇ ਬੈਠਾ ਜਾਂਦਾ। ਉਸੇ ਵੇਲੇ ਉੱਤਰ ਗਏ, ਕਹਿੰਦੇ ਤੂੰ ਉੱਤੇ ਬੈਠ। ਉਹ ਬੈਠ ਗਈ ਉੱਤੇ ਤੇ ਅੱਗੇ ਹੋਰ ਮਿਲੇ, ਕਹਿੰਦੇ ਆ ਦੇਖੋ ਬੁੜਾ ਕੀ ਕਰਦਾ, ਆ ਕੁੜੀ ਨੇ ਕੁੜੀ ਕੀ ਕਰਦੀ ਹੈ, ਆਪ ਉੱਥੇ ਬੈਠੀ ਹੈ, ਉਹ ਗਿਰਦੇ ਤੁਰਿਆ ਨਹੀਂ ਜਾਂਦਾ ਤੇ ਆਪ ਨਾਮ ਨਾਲ ਤੁਰੀ ਜਾਂਦੀ। ਦੋਏ ਉੱਤੇ ਬਹਿ ਗਏ, ਜਦ ਦੋਏ ਬਹਿ ਗਏ ਤਾਂ ਅੱਗੇ ਹੋਰ ਮਿਲੇ, ਕਹਿੰਦੇ ਦੇਖੋ ਇਹ ਬੈਲ ਤੇ ਦੋਏ ਜਾਂਦੇ ਨੇ, ਤੁਰ ਨਹੀਂ ਹੁੰਦਾ। ਉਸੇ ਵੇਲੇ ਉੱਤਰ ਗਏ, ਤੁਰੇ ਜਾਂਦੇ ਨੇ, ਬੈਲ ਫੜਿਆ ਹੋਇਆ ਤੇ ਤੁਰੇ ਜਾ ਰਹੇ ਨੇ। ਕਿੰਨਾ ਹੀ ਉਹਨਾਂ ਦਾ ਭਲਾ ਕਰ ਦਿਓ, ਤੁਸੀਂ ਕਹਿ ਦਿਓ ਵੀ ਅਸੀਂ ਇੱਥੇ ਡਿਸਪੈਂਸਰੀ ਬਣਾਉਣੀ ਹੈ। ਆ ਨਾਲ ਦੇ ਪੜੋਸੀ ਬਾਲਾਂ ਕੱਢ ਦੇਣਗੇ ਵੀ ਕਿਤੇ ਕੋਈ ਮਰੀਜ਼ ਆਇਆ ਹੋਇਆ ਸਾਡੇ ਖੇਤ 'ਚ ਨਾ ਆਵੜੇ। ਪਿਛਲੀ ਵਾਰੀ ਮੈਨੂੰ ਦੱਸਿਆ, ਕਹਿੰਦੇ ਉੱਥੇ ਟਰੈਕਟਰ ਖੜਾ ਕਰਤਾ ਕਿਸੇ ਨੇ, ਇੱਥੇ ਕੋਈ ਦਰਖਤ ਸੀ ਸਾਹਮਣੇ, ਆ ਮਹੀਨਾ ਅਜੇ ਮਹੀਨਾ ਨਹੀਂ ਹੋਇਆ, ਜਿਸ ਵਾਰ ਟਰੈਕਟਰ ਤੁਰ ਗਿਆ ਲੈ ਕੇ ਕੁਹਾੜਾ ਦਰਖਤ ਵੱਢਦਾ ਵੀ ਟਰੈਕਟਰ ਖੜਾ ਕਰਦਾ ਸਾਡੇ ਦਰਖਤ ਦੇ ਸਾਹਮਣੇ। ਪਤਾ ਨਹੀਂ ਹੈ ਵੀ ਸੰਗਤ ਦੇ ਚਰਨ ਪੈਣਗੇ ਪ੍ਰੇਮੀਆਂ, ਤੇਰਾ ਭਲਾ ਹੋਏਗਾ। ਨਾ ਜਾਣੇ ਨਾ ਹੀ ਜੀਤ ਹਰ ਹਾਰ, ਇਹ ਬਿਲੇਵਾ ਸਾਖਤ ਸੰਸਾਰ। ਖੰਦਕਾਂ ਕੱਢ ਦਿੰਦੇ ਨੇ ਵੀ ਕੋਈ ਇੱਧਰ ਨੂੰ ਨਾ ਆ ਜਾਏ, ਸਾਨੂੰ ਡਰ ਰਹਿੰਦਾ ਵੀ ਆ ਖੰਦਕ ਰੇਤੇ ਦੀ ਕੱਢਤੀ ਵੀ ਕੋਈ ਟਰੱਕ ਇੰਨਾ ਉਲਟ ਜਾਵੇ, ਕਿਤੇ ਗਲਤੀ ਨਾਲ ਇੱਧਰ ਜਾਵੇ, ਹੋਰ ਬੰਦਿਆਂ ਦੀ ਜਾਨ ਜਾਵੇ। ਉਹ ਸਮਝ ਨਹੀਂ ਆਉਂਦੀ ਬਾਤ, ਕਿੰਨਾ ਹੀ ਸਮਝਾ ਲਓ। ਮਹਾਰਾਜ ਕਹਿੰਦੇ ਜੋੜ ਨਹੀਂ ਆਇਆ ਕਰਦਾ, ਫਰਮਾਨ ਕਰਦੇ ਹਾਂ
ਜੋੜ ਕਦੇ ਨਾ ਆਵੇ ਜੀ ਭਗਤਾਂ ਤੇ ਸੰਸਾਰ ਦੇ
ਜਾਗੀ ਹੋਈ ਹੈ ਤੇ ਪ੍ਰਭੂ ਨਾਲ ਮਿਲੇ ਹੋਏ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਹੁੰਦਾ ਕਿ ਸੰਸਾਰ ਦਾ ਭਲਾ ਹੋਵੇ, ਸੰਸਾਰ ਨੂੰ ਸੁੱਖ ਦੀ ਪ੍ਰਾਪਤੀ ਹੋਵੇ, ਸੰਸਾਰ ਬਿਮਾਰ ਹੈ ਇਹਦੀਆਂ ਬਿਮਾਰੀਆਂ ਵਾਸਤੇ ਦਵਾਈਆਂ ਦਿੱਤੀਆਂ ਜਾਣ। ਕਿੰਨੇ ਪ੍ਰੇਮੀ ਨੇ ਜਿਹੜੇ ਸੌ ਸੌ ਡੇਢ ਡੇਢ ਸੌ ਆਪਣੀ ਹੱਕ ਦੀ ਕਮਾਈ ਦੇ ਵਿੱਚੋਂ ਮਿਹਨਤਾਂ ਕਰਕੇ ਪੈਸੇ ਜਮ੍ਹਾਂ ਕਰਾਉਂਦੇ ਹਨ, ਕਾਹਦੇ ਵਾਸਤੇ ਵੀ ਦਵਾਈਆਂ ਮੁੱਲ ਲਿਓ, ਹੋਰ ਲਿਆਓ ਮਹਿੰਗੀਆਂ ਤੇ ਮਹਿੰਗੀਆਂ ਦਵਾਈਆਂ, ਡਾਕਟਰਾਂ ਨੂੰ ਤਨਖਾਹ ਦਿਓ, ਪੂਰਾ ਡਾਕਟਰ ਰੱਖ ਲਓ ਜਿਹੜਾ ਰੋਜ਼ ਆਵੇ। ਦੂਜਾ ਕੌਣ ਹੈ ਜਿਹੜਾ ਕਹਿੰਦਾ ਮੇਰੇ ਖੇਤ ਕਿਨਾਂ ਕੋਲ ਪੈਰ ਪਾ ਦੇਵੇ, ਆ ਪਿਛਲੇ ਪਾਸੇ ਮੇਰੇ ਬਾੜ ਲਾਤੀ, ਮੈਂ ਕਿਹਾ ਬਾੜ ਲਾਈ ਹੈ, ਕਹਿੰਦੇ ਜੀ ਉਹ ਕਹਿੰਦੇ ਸਾਡੇ ਖੇਤ ਕਿਨਾਂ ਕੋਲ ਪੈਰ ਪਾ ਦੇ। ਇਹ ਦੋਹਾਂ ਦਾ ਜੋੜ ਨਹੀਂ ਆਇਆ ਕਰਦਾ, ਕਿਉਂਕਿ ਉਹ ਖਵਾ ਦਿੱਤੇ ਵਾਹਿਗੁਰੂ ਨੇ ਭੁਲਾ ਦਿੱਤੇ। ਇੱਕ ਉਹ ਨੇ ਜਿਹਨਾਂ ਦੇ ਵਾਹਿਗੁਰੂ ਨੇ ਭਲਾ ਕਰਨਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਆਂ ਨੇ ਜਿਹਨਾਂ ਸੱਚ ਸੱਚੋ ਸੱਚ ਕਮਾਇਆ, ਜਿਹਨਾਂ ਨੇ ਸੱਚ ਦੀ ਜ਼ਿੰਦਗੀ ਗੁਜ਼ਾਰੀ ਉਹਨਾਂ ਨੂੰ ਵਾਹਿਗੁਰੂ ਮੇਲ ਲੈਂਦਾ, ਸੰਸਾਰੀ ਆਪ ਖੁਆਇਆ, ਜਿੰਨੀ ਕੂੜ ਬੋਲ ਬੋਲ ਦਿੱਖ ਖਾਇਆ, ਵਿਹੋ ਖਾਂਦੇ ਨੇ, ਝੂਠ ਬੋਲਦੇ ਆ, ਨਿੰਦਿਆ ਕਰਦੇ ਆ, ਚੁਗਲੀਆਂ ਕਰਦੇ ਨੇ, ਈਰਖਾ ਕਰਦੇ ਨੇ, ਕਹਿੰਦੇ ਉਹਨਾਂ ਨੂੰ ਡੋਬ ਦਿੰਦਾ ਵਾਹਿਗੁਰੂ, ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਬਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨ ਅੰਦਰ ਨਾਮ ਧਿਆਇਆ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਸੰਸਾਰ ਦੀ ਚਾਕਰੀ ਕਰਦੇ। ਟਰੱਕ ਵਾਲਾ ਕਹਿੰਦਾ ਜਿਹਨੂੰ ਮਹਾਰਾਜ ਨੇ ਸੋਝੀ ਦਿੱਤੀ ਹੈ ਵੀ ਚਲੋ ਭਾਈ ਸੰਗਰਾਂਦ ਤੇ ਪੂਰਨਵਾਸ਼ੀ ਤੇ ਚਲੋ ਲੈ ਚੱਲਾਂ, ਮੈਨੂੰ ਵਾਹਿਗੁਰੂ ਨੇ ਟਰੱਕ ਦੀ ਦਾਤ ਦਿੱਤੀ ਹੈ ਤੇ ਤੁਹਾਨੂੰ ਹਰੀ ਦਾ ਜਸ ਸੁਣਦੇ, ਕਿੰਨਾ ਫਲ ਲੈ ਲੈਂਦਾ ਹੈ, ਸਾਰਿਆਂ ਦਾ ਜਿੰਨਾ ਫਲ ਹੁੰਦਾ ਉਹਦਾ ਅੱਧ ਉਹਦੇ ਪੱਲੇ ਪੈ ਜਾਂਦਾ, ਕਿਉਂਕਿ ਵਾਹਿਗੁਰੂ ਨੇ ਉਹਨੂੰ ਭੁਲਾਇਆ ਨੀ, ਜਗਾ ਕੇ ਰੱਖਿਆ। ਉਹ ਭਲਾ ਕਰਦੇ ਨੇ ਭਗਤ ਕਰਨ ਹਰ ਚਾਕਰੀ, ਰੱਬ ਦਾ ਭਲਾ ਕਰਦੇ ਨੇ, ਕਿਸੇ ਤੋਂ ਪੈਸੇ ਨੀ ਲੈਂਦੇ। ਜੇ ਨਾਨਦਨ ਨਾਮ ਤੇ ਆਏ ਦਸਨ ਦਾਸ ਹੋਏ ਕੇ ਜਿਹਨੇ ਵਿੱਚੋਂ ਆਪ ਕਵਾਇਆ, ਉਹਨਾਂ ਖਸਮਾਂ ਕੇ ਦਰ ਮੁੱਖ ਉਜਲੇ, ਉੱਥੇ ਕੀ ਹੋਏਗਾ, ਦਰਗਾਹ ਵਿੱਚ ਜਾਣਗੇ। ਦੋ ਹਾਲਤਾਂ ਹੁੰਦੀਆਂ, ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਨਹੀਂ ਕਰੀ, ਇੱਥੇ ਆ ਕੇ ਗੁਰੂ ਦਾ ਸਤਿਕਾਰ ਨਹੀਂ ਕਰਿਆ, ਸੰਗਤਾਂ ਦੇ ਨਾਲ ਜੋ ਈਰਖਾ ਕਰਨਗੇ, ਵਾਦ ਕਰਨਗੇ, ਝਗੜੇ ਕਰਨਗੇ, ਸੇਵਾ ਨਹੀਂ ਕਰ ਸਕਣਗੇ। ਮਹਾਰਾਜ ਕਹਿੰਦੇ ਉਹ ਦਰਗਾਹ ਵਿੱਚ ਜਾ ਕੇ ਗੋਤੇ ਖਾਣਗੇ ਭਵਜਨ ਚ, ਕਿਸੇ ਨੇ ਕੱਢਣੇ ਨਹੀਂ, ਨਾ ਕਿਸੇ ਨੇ ਉੱਥੇ ਪੁਕਾਰ ਸੁਣੀ ਹੈ, ਜਮਦਰ ਵੱਧੇ ਮਾਰੀਆਂ ਕੋਈ ਨਾ ਸੁਣੇ ਪੁਕਾਰ, ਕਿਸੇ ਨੇ ਪੁਕਾਰ ਨਹੀਂ ਸੁਣੀ। ਇਸ ਤਰ੍ਹਾਂ ਦੇ ਨਾਲ ਮਹਾਰਾਜ ਦਾ ਫਰਮਾਨ ਹੈ, ਪੜ੍ਹੋ ਗੋਤੇ ਖਾਂਦੇ ਨੇ ਸੰਸਾਰੀ ਵਿੱਚ ਦਰਗਾਹ ਦੇ ਮੁੱਖ ਉਜਲੇ Thank you. ਸੱਚੇ ਦਿਲ ਨਾਲ ਇਹ ਗੱਲ ਕਹੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਰ ਕਹਿੰਦੇ ਉਹਦਾ ਦਰਗਾਹ ਵਿੱਚ ਮੁੱਖ ਉਜਲਾ ਹੋ ਜਾਂਦਾ। ਜਿਹੜਾ ਦੂਸਰਾ ਦੂਜਿਆਂ ਦਾ ਬੁਰਾ ਲੋਚਦਾ ਹੈ ਸੰਸਾਰੀ ਆਪ ਖੁਆਇਨ ਖੁਆਇਨ ਕਹਿੰਦੇ ਨੇ ਗਾਲ ਦਿੱਤੇ ਪ੍ਰਭੂ ਨੇ। ਜਿਨ ਕੂੜ ਬੋਲ ਬੋਲ ਵਿਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਬਿਸ ਵਧਾਇਆ ਵਿਓ ਵਧਾਉਂਦੇ ਜਾਂਦੇ ਨੇ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਈਰਖਾ ਦੀ ਨਿੰਦਿਆ ਦੀ। ਭਗਤ ਕਰਨ ਨਾਲ ਚਾਕਰੀ ਦੂਜੇ ਪਾਸੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਚਾਕਰੀਆਂ ਕਰਦੇ ਨੇ ਭਲਾ ਲੋਚਦੇ ਨੇ। ਜਿਨੀ ਆਮਦਨ ਨਾਮ ਤੇ ਆਇਆ ਦਸਨ ਦਾਸ ਹੋਏ ਕੇ ਹੰਕਾਰੀ ਨਹੀਂ ਬਣਦੇ ਦਾਸਾਂ ਦੇ ਵੀ ਦਾਸ ਬਣਦੇ। ਜਿਨੀ ਵਿੱਚੋਂ ਆਪ ਗਵਾਇਆ ਹਮੇ ਵਿੱਚੋਂ ਗਵਾ ਦਿੰਦੇ ਨੇ ਉਹਨਾਂ ਖਸਮਾਂ ਕੇ ਦਰ ਮੁੱਖ ਉਜਲੇ ਜਦੋਂ ਜਾਣਗੇ ਉਹਨਾਂ ਦੇ ਮੁੱਖ ਉਜਲੇ ਸੱਚਾ ਸ਼ਬਦ ਸੁਹਾਇਆ ਉਹ ਸੁਹਾਵਣੇ ਲੱਗਣਗੇ ਕਿਉਂਕਿ ਸੱਚੇ ਸ਼ਬਦ ਦੀ ਉਹਨਾਂ ਨੇ ਗੁਰੂ ਦੀ ਕਮਾਈ ਕੀਤੀ। ਸੋ ਗੁਰੂ ਨਾਨਕ ਕਹਿਣ ਲੱਗੇ ਭਾਈ ਲਾ ਲੋ ਇਹ ਸੰਸਾਰ ਨੂੰ ਨਹੀਂ ਪਤਾ ਆਪਣੇ ਸਿਰ ਬੇਅੰਤ ਬੋਝ ਚਾੜ ਰਹੇ ਨੇ ਸਤਿਗੁਰੂ ਦੀ ਨਿੰਦਿਆ ਕਰਕੇ ਪਾਪਾਂ ਦੇ ਭਾਗੀ ਹੋ ਰਹੇ ਨੇ ਈਰਖਾ ਦੇ ਨਾਲ ਮਰਦਾਨੇ ਨੂੰ ਬੋਲ ਕਬੋਲ ਕਰ ਰਹੇ ਨੇ। ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਤਾਂ ਕੋਈ ਬੁਰਾ ਕਹਿੰਦਾ ਉਹ ਬੁਰਾ ਨਹੀਂ ਲੱਗਦਾ ਨਿੰਦਿਆ ਕਰਦਾ ਸਾਨੂੰ ਖੁਸ਼ੀ ਹੁੰਦੀ ਹੈ। ਨਿੰਦੋ 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 ਲੋਕ ਮੋਕੋ ਨਿੰਦੋ ਨਿੰਦਾ ਅੰਕੋ ਕਰੀ ਪਿਆਰ ਮੋਕੋ ਕਰੀ ਪਿਆਰ ਨਿੰਦਾ ਬਾਪ ਨਿੰਦਾ ਮਹਿਤਾ। ਲੇਕਿਨ ਨਿੰਦਿਆ ਕਰਨ ਦੇ ਨਾਲ ਜਿਹੜਾ ਨਿੰਦਿਆ ਕਰਦਾ ਉਹਦੇ ਸਿਰ ਦੇ ਉੱਤੇ ਬੇਅੰਤ ਬੇਅੰਤ ਪਾਪ ਚੜ ਜਾਂਦੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਨਿੰਦਾ ਭਰੀ ਕਿਸੇ ਦੀ ਨਹੀਂ ਮਨ ਮੁਖ
ਸਾਹ ਭਰੀ ਕਿਸੇ
ਦਸ
ਨਿੰਦਿਆ ਕਰੀ ਸੀ। ਨਿੰਦਾ ਕਰ ਹਰਨਾਕਸ਼ ਹੈ, ਵੇਖੋ ਫਲ ਵੱਟਾ। ਜਿਹੜਾ ਹਰਨਾਕਸ਼ ਸੀ ਨਾਰਦ ਦੀ ਨਿੰਦਿਆ ਕਰੀ ਸੀ, ਘਰ ਵਾਲੀ ਨਾਰਦ ਦੇ ਆਸ਼ਰਮ ਚ ਰਹੀ ਸੀ। ਧਰੂ ਨੂੰ ਨਾਰਦ ਨੇ ਉਪਦੇਸ਼ ਦੇ ਕੇ ਪਰਮੇਸ਼ਰ ਦਾ ਪਿਆਰਾ, ਪ੍ਰਹਲਾਦ ਨੂੰ ਉਪਦੇਸ਼ ਦੇ ਕੇ ਪਰਮੇਸ਼ਰ ਦਾ ਪਿਆਰ ਲਾਇਆ ਸੀ, ਲੇਕਿਨ ਇਹ ਹਰਨਾਕਸ਼ ਨਿੰਦਿਆ ਕਰਦਾ ਸੀ। ਨਤੀਜਾ ਕੀ ਹੋਇਆ? ਮਰਨਾ ਪਿਆ। ਲੰਗ ਲੁਟਾਈ ਰਾਵਣ ਹੈ ਮਸਤਕ ਦਸ ਕੱਟਿਆ। ਵਿਸ਼ਨੂੰ ਜੀ ਦੀ ਨਿੰਦਿਆ ਕਰਦਾ ਸੀ, ਸ੍ਰੀ ਰਾਮ ਚੰਦਰ ਦੀ ਨਿੰਦਿਆ ਕਰਦਾ ਸੀ। ਨਤੀਜਾ ਕੀ ਹੋਇਆ? ਦਸ ਸਿਰ ਕਟਵਾਉਣੇ ਪਏ। ਕੰਸ ਗਿਆ ਸਨ ਲਸ਼ਕਰ ਹੈ ਸਭ ਦੈਨ ਸੰਗਤ। ਇਹ ਵੀ ਕ੍ਰਿਸ਼ਨ ਮਹਾਰਾਜ ਨਿੰਦਿਆ ਕਰਦਾ ਸੀ। ਨਿੰਦਿਆ ਦਾ ਫਲ ਕੀ ਹੋਇਆ? ਸਾਰੇ ਲਸ਼ਕਰਾਂ ਸਮੇਤ ਹੋ ਗਏ। ਬੰਸ ਗਵਾਇਆ ਕੈਰਵਾ ਖੂਨ ਲੱਖ ਫੱਟ। ਇਹ ਕੈਰਵ ਨਿੰਦਿਆ ਕਰਦੇ ਸੀ ਮਹਾਂਪੁਰਸ਼ਾਂ ਦੀ, ਕ੍ਰਿਸ਼ਨ ਮਹਾਰਾਜ ਦੀ ਨਿੰਦਿਆ ਕਰਦੇ ਸੀ। ਗਵਾਲਾ ਹੀ ਦੱਸਦੇ ਸੀ ਉਸਨੂੰ। ਸਾਰਾ ਬੰਸ ਗਿਆ ਤੇ 45 ਖੂਣੀਆਂ ਫੌਜ ਨਸ਼ਟ ਕਰਾ ਦੀ, 18 ਖੂਣੀਆਂ। ਬੰਸ ਗਿਆ ਗਵਾਇਆ ਕੈਰਵਾਂ ਖੂਨ ਲੱਖ ਫੱਟਾ, ਲੱਖਾਂ ਬੰਦੇ ਮਰਵਾ ਲਏ। ਦੰਤ ਬੰਤ ਸ਼ਿਸ਼ਪਾਲ ਦੇ ਦੰਦ ਹੋਏ ਖੱਟੇ। ਸ਼ਿਸ਼ਪਾਲ ਕ੍ਰਿਸ਼ਨ ਮਹਾਰਾਜ ਦੀ ਨਿੰਦਿਆ ਕਰਦੇ, 100 ਗਾਲ ਕੱਢੀ ਸੀ ਇਹਨੇ ਦਰਬਾਰ ਵਿਚ ਖੜੇ ਹੋ ਕੇ। ਜਾਣਾ ਪਿਆ ਨਿੰਦਾ ਕੋਈ ਨਾ ਸਿੱਝਿਓ। ਭਾਈ ਗੁਰਦਾਸ ਜੀ ਦੱਸਦੇ ਕਿ ਨਿੰਦਾ ਕਰਨ ਵਾਲਾ ਅੱਜ ਤੱਕ ਤਾਂ ਕੋਈ ਸਿੱਝਿਆ ਨਹੀਂ ਹੈ। ਇਉਂ ਵੇਦ ਇਕੱਠਾ ਜੋ ਆਕਾਸ਼ ਬਾਣੀ ਪਰਮੇਸ਼ਰ ਦੀ ਬਾਣੀ ਹੈ, ਉਹ ਅਨੁਭਵ ਦੀ ਬਾਣੀ ਹੈ। ਅਕਾਲ ਪੁਰਖ ਦਾ ਫਰਮਾਨ ਹੈ ਕਿ ਨਿੰਦਕ ਡੁੱਬੇਗਾ। ਦਰਵਾਸੇ ਨੇ ਸ਼ਰਾਬ ਦੇ ਯਾਦਵ ਸਭ ਸਾਧੂਆਂ ਦੀ ਨਿੰਦਿਆ ਕਰਦੇ ਸੀ ਯਾਦਵ, ਤੇ ਅਖੀਰ ਇੱਥੇ ਤੱਕ ਵੱਧ ਗਏ ਕਿ ਗੁਸਤਾਖੀ ਕਰਕੇ ਮਖੌਲ ਕਰਨੇ ਸ਼ੁਰੂ ਕਰ ਦਿੱਤੇ। ਇੱਕ ਲੜਕੇ ਦੇ ਪੇਟ ਦੇ ਉੱਤੇ ਕੱਪੜੇ ਬੰਨ ਲਏ, ਲੜਕੀਆਂ ਵਾਲੇ ਕੱਪੜੇ ਪਹਿਨਾ ਕੇ ਨਾਲ ਲੈ ਤੁਰੇ ਸੰਤਾਂ ਦੇ ਕੋਲ ਜਾਣ। ਕਹਿਣ ਬਾਬਾ ਜੀ ਆਹ ਦੱਸਿਓ ਇਹਦੇ ਲੜਕਾ ਹੋਊ ਕਿ ਲੜਕੀ ਹੋਊ। ਉਹ ਸੰਤ ਚੁੱਪ ਕਰ ਰਹੇ ਨੇ, ਅਨੁਭਵੀ ਸੀਗੇ, ਕਹਿੰਦੇ ਐਵੇਂ ਬੱਚੇ ਨੇ। ਪਿੱਛੋਂ ਫਿਰ ਨਿੰਦਿਆ ਕਰਨ, ਕਹਿੰਦੇ ਐਵੇਂ ਰੋਟੀਆਂ ਖਾਂਦਾ ਸਾਧ ਬੈਠਾ, ਕੱਖ ਨਹੀਂ ਇਹਨੂੰ ਪਤਾ। ਕਿੰਨੀਆਂ ਉਡਾਉਂਦੇ ਨੇ ਦਰਵਾਸੇ ਕੋਲ ਚਲੇ ਗਏ। ਜਦ ਦਰਵਾਸੇ ਨੇ ਦੇਖਿਆ ਵੀ ਕੋਈ ਤਾਂ ਇਹਨਾਂ ਨੂੰ ਸਜ਼ਾ ਦੇਣ ਵਾਲਾ ਚਾਹੀਦਾ, ਉਸ ਵੇਲੇ ਕਹਿ ਦਿੱਤਾ ਕਹਿੰਦੇ ਇਹਦੇ ਉਹ ਪੈਦਾ ਹੋਵੇ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੂਗਾ। ਕਹਿੰਦੇ ਸਾਰੀ ਕੁਲ ਦਾ ਨਾਸ਼ ਕਰਾ ਦਿਆ ਯਾਦਵਾਨ ਨਿੰਦਿਆ ਕਰਕੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੋਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕ ਇੱਕ ਹੋਰ। ਭਾਈ ਲਾ ਲੋ ਸਾਰਾ ਸ਼ਹਿਰ ਨਿੰਦਿਆ ਕਰੇ ਕਿ ਜਿਹੜੇ ਪ੍ਰੇਮੀ ਆਉਂਦੇ ਨੇ ਸਤਸੰਗ ਦੇ ਅੰਦਰ ਉਹਨਾਂ ਦਾ ਦਿਲ ਬਹੁਤ ਦੁਖੀ ਹੋ ਰਿਹਾ ਨਿੰਦਿਆ ਸੁਣ ਸੁਣ। ਸੋ ਚੰਗਾ ਇਹ ਹੈ ਕਿ ਅਸੀਂ ਜਾਈਏ। ਭਾਈ ਲਾਲੋ ਨੇ ਚਰਨ ਫੜ ਲਏ, ਕਹਿੰਦੇ ਮਹਾਰਾਜ ਇਹ ਵਗਿਆ ਜ਼ਰੂਰ ਇਹ ਕਰਦਾ ਸ਼ਹਿਰ, ਪਰ ਪਾਤਸ਼ਾਹ ਤੁਹਾਡਾ ਪਿਆਰ ਮੈਂ ਕਿਵੇਂ ਛੱਡਾਂ, ਤੁਸੀਂ ਇੱਥੇ ਰਹੀ ਜਾਓ, ਅੰਦਰ ਬਾਹਰ ਨਾ ਜਾਓ। ਤਰਲਾ ਕਰਿਆ ਮਹਾਰਾਜ ਨੇ ਹਿਰਦੇ ਦੀ ਵੇਦਨਾ ਦੇਖੀ, ਕਹਿਣ ਲੱਗਿਆ ਮਰਦਾਨਿਆ ਬਈ ਅਸੀਂ ਹੁਣ ਇਹਨੂੰ ਛੱਡ ਨਹੀਂ ਸਕਦੇ, ਕਿਉਂਕਿ ਆਦ ਜਗਾਦ ਤੋਂ ਇਹ ਚੱਲਿਆ ਆ ਰਿਹਾ ਕਿ ਪਰਮੇਸ਼ੁਰ ਨੂੰ ਕੋਈ ਭੁੱਖ ਨਹੀਂ ਹੁੰਦੀ, ਸਤਿਗੁਰੂ ਨੂੰ ਕੋਈ ਭੁੱਖ ਨਹੀਂ ਹੁੰਦੀ, ਕਿਉਂਕਿ ਪਦਾਰਥ ਤਾਂ ਉਹਦੇ ਚਰਨਾਂ 'ਚ ਪਏ ਨੇ ਸਾਰੇ। ਤੀਰਥ ਕੀ ਹੈ, ਇੱਕ ਫਲ ਸੰਤ ਮਿਲੇ ਫਲ ਚਾਰ, ਤੀਰਥ ਕਰ ਲਓ ਇੱਕ ਫਲ ਮਿਲ ਜਾਂਦਾ ਹੈ, ਪੈਸਾ ਖਰਚ ਲਓ ਹਜ਼ਾਰਾਂ ਰੁਪਏ, ਸੰਤਾਂ ਕੋਲ ਚਲੇ ਜਾਓ ਚਾਰ ਫਲ ਮਿਲ ਜਾਂਦੇ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਜੇ ਸਤਿਗੁਰੂ ਮਿਲ ਜਾਵੇ ਪੂਰਾ ਗੁਰੂ ਨਾਨਕ ਸਾਹਿਬ ਵਰਗਾ, ਫਿਰ ਕੋਈ ਫਲਾਂ ਦੀ ਘਾਟ ਰਹਿੰਦੀ ਹੈ। ਜੇ ਭੁੱਖ ਹੈ ਤਾਂ ਇੱਕੋ ਹੀ ਭੁੱਖ ਹੈ,
ਪਾਉ ਭਗਤਾਂ ਭੁੱਖਾ ਗੋਬਿੰਦ, ਪਾਉ ਭਗਤਾਂ ਭੁੱਖਾ, ਪਾਉ ਭਗਤਾਂ ਭੁੱਖਾ ਗੋਬਿੰਦ, ਪਾਉ ਭਗਤਾਂ ਭੁੱਖਾ।
ਸਤਿਗੁਰੂ ਜੇ ਕੋਈ ਭੁੱਖ ਹੈ ਉਹ ਪਿਆਰ ਦੀ ਹੈ। ਕ੍ਰਿਸ਼ਨ ਮਹਾਰਾਜ ਚਲੇ ਜਾਂਦੇ ਨੇ ਬਿਦਰ ਦੇ, ਦੁਰਯੋਧਨ ਜਿਹੜਾ ਹੈ ਬਹੁਤ ਹਨੋਰਾ ਕਰਦਾ ਅਲਾਂਭਾ ਦਿੰਦਾ। ਕ੍ਰਿਸ਼ਨ ਮਹਾਰਾਜ ਕਹਿੰਦੇ ਭਾਉ ਜਵਿਆ ਬਿਦਰ ਦੇ, ਹੋਰੀ ਦੇ ਚਿੱਤ ਚਾਓ ਨਾ ਚੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖ। ਕਹਿੰਦੇ ਅਸੀਂ ਰੋਟੀਆਂ ਤੇਰੀਆਂ ਕੀ ਕਰਨੀਆਂ, ਸੋਨੇ ਦੇ ਮੰਦਰਾਂ 'ਚ ਰਹਿ ਕੇ ਕੀ ਕਰਨਾ, ਜਿਹੜੇ ਸਵਾ ਸ਼ਿੰਗਾਰ ਵੱਡੇ ਵੱਡੇ ਮਨੁੱਖ ਦੱਸਦਾ ਭੀਸ਼ਨ ਦਰੋਣਾ ਕਰਨ ਤਾਂ ਸਵਾ ਸ਼ਿੰਗਾਰ ਵੱਡੇ ਮਨੁੱਖ, ਸਾਨੂੰ ਕੀ ਲੋੜ ਹੈ, ਅਸੀਂ ਤੇਰੇ ਕਰਨ ਕੀ ਆਉਣਾ ਸੀ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬੇਦਰ ਕੋ ਦੇਖਿਓ, ਉਹ ਗਰੀਬ ਹੋਏ ਪਾਵੇ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੂੰ ਤਾਂ ਹਾਥੀਆਂ ਦੇ ਵਿੱਚ ਪਿਆ ਹੈ, ਮੈਨੂੰ ਦਿਖਾਉਣੀ ਸੀ ਆਪਣੀ ਅਮੀਰੀ ਤੇ ਤੈਨੂੰ ਨਹੀਂ ਪਤਾ ਹੈ ਇਸ ਗੱਲ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਮਰਦਾਨੇ ਆ, ਫਿਰ ਤੂੰ ਐਂ ਗਲ ਤਲਵੰਡੀ ਜਾਇਆ, ਅਸੀਂ ਹੁਣ ਭਾਈ ਲਾਲੂ ਨੂੰ ਛੱਡ ਨਹੀਂ ਸਕਦੇ, ਇਹਨੇ ਤਾਂ ਨਾ ਦਿਸਣ ਵਾਲੀਆਂ ਡੋਰੀਆਂ ਸਾਡੇ ਚਰਨਾਂ ਚ ਪਾ ਦਿੱਤੀਆਂ ਨੇ।
ਰੱਬ ਬਸ ਭਗਤਾਂ ਨੇ ਕੀਤਾ ਪਾਲੀ ਸਾਰੇ
ਭਾਈ ਲਾਲੋ ਨੂੰ ਛੱਡ ਨਹੀਂ ਸਕਦੇ, ਭਾਵੇਂ ਨਿੰਦਿਆ ਹੋ ਰਹੀ ਹੈ, ਲੋਕ ਬੋਲੀਆਂ ਮਾਰ ਰਹੇ, ਕਰਤ ਪ੍ਰੀਤ ਸੋਸਨ ਪਿਆਰ, ਮਰਦਾਨਾ ਜੀ ਚਲੇ ਜਾਂਦੇ ਨੇ ਤੇ ਹੇਰੇ ਸਾਰਾ ਦਿਨ ਕਾਰ ਕਰਦਾ, ਦਸਾਂ ਨਾਂ ਦੀ ਕਿਰਤ ਕਰਦਾ ਤੇ ਗੁਰੂ ਨਾਨਕ ਪਾਤਸ਼ਾਹ ਸਵੇਰੇ ਹੀ ਪ੍ਰਸ਼ਾਦਾ ਛੱਕ ਕੇ ਜਲ ਪਾਣੀ ਛੱਕ ਕੇ ਬਾਹਰ ਰੋੜੀ ਸਾਹਿਬ ਤੇ ਚਲੇ ਜਾਂਦੇ, ਸ਼ਾਮ ਤੱਕ ਵਾਪਸ ਨਹੀਂ ਆਉਂਦੇ ਉਸ ਥਾਂ ਤੋਂ। ਸ਼ਾਮ ਨੂੰ ਆਉਂਦੇ ਨੇ ਤਾਂ ਇਹ ਪਿਆਰ ਨਾਲ ਆ ਕੇ ਪ੍ਰਸ਼ਾਦਾ ਤਿਆਰ ਕਰਦਾ, ਕਰਤ ਪ੍ਰੀਤ ਸਿਉਸਨ ਤਿਆਰਾ ਬਿਨਾਂ ਪਾਖ ਅਚਵਾਵੈ, ਬੇਨਤੀਆਂ ਕਰਦਾ ਹੇ ਪਾਤਸ਼ਾਹ ਰੁਖੀ ਮਿਸੀ ਹਾਜ਼ਰ ਹੈ, ਆਪ ਕਿਰਪਾ ਕਰੋ ਮੇਰੇ ਗਰੀਬ ਦੇ ਅੰਨ ਨੂੰ ਅੰਗੀਕਾਰ ਕਰੋ, ਭਗਤ ਬਚਲ ਬਹੁ ਭਗਤ ਦੇਖ ਕੇ ਭੋਜਨ ਤੇ ਕਰ ਪਾਵੈ, ਬਹੁਤ ਪਿਆਰ ਦੇ ਕੇ ਭੋਜਨ ਉਸਦੇ ਘਰੇ ਛੱਕਦੇ, ਕਿਉਂ ਛੱਕਦੇ ਨੇ, ਕਹਿੰਦੇ ਸਦਾ ਅਧੀਨ ਦਾਸ ਕੇ ਜੋ, ਆਦ ਜਗਾਤ ਤੋਂ ਜਿਹੜਾ ਪਰਮੇਸ਼ਰ ਹੈ ਉਹ ਦਾਸ ਦੇ ਅਧੀਨ ਰਹਿੰਦਾ, ਪਿਆਰ ਕਰਨ ਵਾਲੇ ਮੰਨਿਆ ਰਹਿੰਦਾ ਪਿਆਰ ਦੇ ਨਾਲ, ਜਾਤ ਪਜਾਤ ਨਾ ਜਾਣਾ ਉਹ ਨਹੀਂ ਜਾਣਦੇ ਵੀ ਖੱਤਰੀ ਤੇ ਬ੍ਰਾਹਮਣ ਹੈ, ਬਿਨਾਂ ਚੌਂਕੇ ਤੋਂ ਪ੍ਰਸ਼ਾਦਾ ਨਹੀਂ ਸੀ ਛੱਕਦੇ ਤੇ ਹੋਰ ਕਿਸੇ ਜਾਤ ਦੇ ਘਰ ਨਹੀਂ ਸੀ ਛੱਕਦੇ। ਸੋ ਮਹਾਰਾਜ ਦੀ ਇਸ ਗੱਲ ਨੂੰ ਕਹਿੰਦੇ ਧਿਆਨ ਚ ਲਿਆ ਰਹੇ, ਸਦਾ ਦੀਨ ਦਾਸ ਕੋ ਜੋ, ਜਾਤ ਕੋ ਜਾਤ ਨਾ ਜਾਣੈ ਗੁਣ ਚਗਤ ਰਾਈ ਰੀਜੈ ਨਾਹੀ, ਨਾ ਕਿਸੇ ਗੁਣ ਤੇ ਰੀਝਦੇ ਨੇ। ਕਿੰਨੇ ਗੁਣ ਹੋਣ, ਉਹ ਆਦਮੀ ਨੂੰ ਤਾਂ ਮਦਦ ਦਿੰਦੇ ਨੇ ਪਿਆਰ ਪੈਦਾ ਕਰਨ ਵਾਸਤੇ, ਲੇਕਿਨ ਰੱਬ ਨੀ ਰੀਝਦਾ ਇਹਨਾਂ ਚੀਜ਼ਾਂ ਤੇ। ਗੁਣ ਚਿਤਰਾਈ ਰੀਝੈ ਨਾਹੀ, ਕਿੱਡਾ ਹੀ ਗਿਆਨੀ ਹੋਵੇ, ਕਿੱਡਾ ਹੀ ਕਥਾਕਾਰ ਹੋਵੇ, ਕਿੰਨੇ ਹੀ ਔਂਕੜ ਦਲੈਂਕੜ ਸ਼ੁੱਧ ਕਰ ਕਰਕੇ ਬੋਲੇ, ਪਰਮੇਸ਼ਰ ਨੀ ਰੀਝਦਾ। ਗੁਣ ਚਿਤਰਾਈ ਰੀਝੈ ਨਾਹੀ, ਭਾਉ ਭਗਤ ਪਹਿਚਾਨ ਹੈ। ਹਿਰਦੇ ਦੀ ਤਾਰ ਜਿਹੜੀ ਪਿਆਰ ਦੀ ਹੈ ਉਹਨੂੰ ਪਹਿਚਾਣਦੇ ਨੇ, ਉਹ ਤਾਰ ਬੰਨ ਲੈਂਦੇ। ਦਿਜ ਖਤਰੀ ਤਜ ਬੈਸ ਤਾਂ ਕੇ ਸ਼ੂਦਰ ਹੁਤੋ ਤਖਾਨਾ, ਖਾਏ ਸਾਧ ਸੋ ਭੋਜਨ ਤਾਂ ਕੋ ਕੇਵਲ ਪ੍ਰੇਮ ਜਾਨਾ। ਪਿਆਰ ਦੇ ਬੰਨੇ ਹੋਏ ਰੁੱਖਾ ਮਿਸਾ ਉਹਦੇ ਅੰਦਰ ਖਾਂਦੇ। ਤੇ ਦੂਜੇ ਪਾਸੇ ਮਹਾਰਾਜ ਜੀ ਜਦੋਂ ਪ੍ਰਸ਼ਾਦ ਪਾਣੀ ਛੱਕ ਕੇ, ਜਲ ਪਾਣੀ ਛੱਕ ਕੇ ਜਾਂਦੇ ਨੇ ਰੋੜੀ ਸਾਹਿਬ ਨੂੰ, ਤੇ ਜਦੋਂ ਮੁੜ ਕੇ ਆਉਂਦੇ ਨੇ ਉਸ ਵੇਲੇ ਲਾਲੋ ਨੂੰ ਸੁਣਾ ਸੁਣਾ ਕੇ, ਗੁਰੂ ਨਾਨਕ ਨੂੰ ਸੁਣਾ ਸੁਣਾ ਕੇ ਆਪਸ ਵਿੱਚ ਗੱਲਾਂ ਕਰਦੇ, ਬਈ ਦੇਖੋ ਜੀ ਧਰਮ ਦਾ ਤਾਂ ਨਾਸ਼ ਹੀ ਹੋ ਗਿਆ, ਕਹਿੰਦੇ ਕਰਾਈਆ ਹੋਇਆ ਇੱਥੇ, ਉਹਨੇ ਰਾਹ ਸਾਰੇ ਭੰਨ ਦਿੱਤੇ। ਲੇਕਿਨ ਜਿਹੜੇ ਪਰਮੇਸ਼ਰ ਦੇ ਪਿਆਰੇ ਹੋਇਆ ਕਰਦੇ ਨੇ ਉਹ ਆਪਣਾ ਕੰਮ ਕਰਦੇ ਨੇ, ਤੇ ਜਿਹੜੇ ਨਿੰਦਿਆ ਕਰਨ ਵਾਲੇ ਵਿਰੋਧਤਾ ਕਰਨ ਵਾਲੇ ਹੁੰਦੇ ਨੇ ਉਹ ਆਪਣਾ ਕੰਮ ਕਰਦੇ ਨੇ, ਇਸ ਤਰ੍ਹਾਂ ਦੇ ਨਾਲ ਪ੍ਰਮਾਣ ਕਰਦੇ ਨੇ। ਚੱਖ ਮਾਰਦੇ ਨਿੰਦ ਕਨਕਾਰੇ, ਗੁਰਮੁਖ ਤੇਰਾ ਨਾਮ ਜਪਦੇ
ਸਤਿ ਸ਼੍ਰੀ ਅਕਾਲ।
ਸੰਤਾਂ ਨਾਲ ਵੈਰ ਕਮਾਣ ਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਾਛੇ ਸੁਖ ਨਹੀਂ, ਮਰ ਜੰਮੇ ਬਾਰੋ ਬਾਰ, ਤ੍ਰਿਸ਼ਨਾ ਕਦੇ ਨਾ ਬੁੱਝੇ, ਦੁਬਦਾ ਹੋਏ ਕਿਹਾ ਮੂੰਹ ਕਾਲੇ ਤਿਨਾ ਨਿੰਦਕਾ, ਤਿਤ ਸੱਚਾ ਹੈ ਦਰਬਾਰ, ਨਾਨਕ ਨਾਮ ਵਿਹੂਣੀਆ ਨਾ ਰਵਾਰ ਨਾ ਪਾ, ਨਾ ਇੱਥੇ ਜੋਗੇ ਤੇ ਨਾ ਦਰਗਾਹ ਜੋਗੇ। ਇਹ ਨਿੰਦਕਾਂ ਨੂੰ ਸਜ਼ਾ ਮਿਲਿਆ ਕਰਦੀ। ਸੋ ਗੁਰੂ ਨਾਨਕ ਪਾਤਸ਼ਾਹ ਜੋ ਆਪ ਪਰਮੇਸ਼ਰ ਸਰੂਪ ਨੇ, ਨਿੰਦਿਆ ਕਰ ਰਹੇ ਨੇ, ਕੋਈ ਕਰਾਈਆ ਕਹਿ ਰਿਹਾ, ਕੋਈ ਆਪ ਖੁਦਰਾ ਕਹਿ ਰਿਹਾ, ਕੋਈ ਭੂਤਨਾ ਕਹਿ ਰਿਹਾ, ਕੋਈ ਬੇਤਾਲਾ ਕਹਿ ਰਿਹਾ, ਜਿੰਨੇ ਮੂੰਹ ਉਨੀਆਂ ਗੱਲਾਂ ਕਰਦੇ ਨੇ। ਉਸ ਵੇਲੇ ਮਨ ਵਿੱਚ ਸੋਚਦੇ ਨੇ, ਮੌਲਾਨੇ ਵੀ ਸੋਚਦੇ ਨੇ ਤੇ ਬ੍ਰਾਹਮਣ ਵੀ ਸੋਚਦੇ ਆ, ਉੱਚੀਆਂ ਜਾਤਾਂ ਵਾਲੇ ਸੋਚਦੇ ਆ ਵੀ ਕਿਸੇ ਤਰੀਕੇ ਨਾਲ ਇਹਨੂੰ ਇੱਥੋਂ ਕੱਢਿਆ ਜਾਵੇ, ਇੱਥੇ ਰਹਿਣ ਨਾ ਦੇਈਏ। ਕੋਈ ਤਰੀਕਾ ਸੋਚੋ, ਸਾਂਝੀਆਂ ਵਿਵਸਥਾ ਬਣਾਉਂਦੇ ਨੇ। ਕਿੰਨਾ ਵਾਰੀ ਗੁਰੂ ਨਾਨਕ ਨੂੰ ਕਹਿੰਦੇ ਵੀ ਤੂੰ ਇੱਥੋਂ ਜਾਂਦਾ ਕਿਉਂ ਨਹੀਂ, ਇੱਥੇ ਕੀ ਕਰਦਾ, ਇੱਥੋਂ ਚਲਿਆ ਜਾ। ਮਹਾਰਾਜ ਮਸਤ ਨੇ, ਕੋਈ ਜਵਾਬ ਇਹ ਨਹੀਂ ਦਿੰਦੇ, ਚੁੱਪ ਕਰਕੇ ਚਲੇ ਜਾਂਦੇ। ਜੇ ਕਿਸੇ ਨਾਲ ਇਹ ਗੱਲ ਵਾਪਰੇ ਨਾ ਸਾਡੇ ਲੋਕਾਂ ਨਾਲ, ਅਸੀਂ ਤਾਂ ਸਹਿ ਨਾ ਸਕੀ। ਐ ਕਰਦੇ ਨੇ ਲੋਕ ਸੰਸਾਰ ਦਾ ਭਲਾ ਕਰਨ ਵਾਸਤੇ, ਸਾਰੇ ਸੁੱਖ ਛੱਡੇ ਨੇ। ਕਿੱਡਾ ਬੜਾ, ਕਿੱਡੀ ਬੜੀਆ ਉਸ ਥਾਂ ਦੇ ਉੱਤੇ ਜੌਬ ਸੀ ਮੋਦੀ ਦਾ। ਮੋਦੀ ਉਹਨਾਂ ਦਿਨਾਂ ਵਿੱਚ ਵਜ਼ੀਰ ਨੂੰ ਕਿਹਾ ਕਰਦੇ ਸੀ, ਜਿਹਦੇ ਹੱਥ ਵਿੱਚ ਸਾਰਾ ਰਾਸ਼ਨ ਦੀ ਸਪਲਾਈ ਹੋਇਆ ਕਰਦੀ, ਅੱਠ ਵਜ਼ੀਰ ਹੋਇਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਸਾਰੇ ਸੁੱਖ ਪਰਿਵਾਰ ਦੇ ਛੱਡ ਗਏ। ਜਦੋਂ ਗੁਰੂ ਨਾਨਕ ਪਾਤਸ਼ਾਹ ਤੁਰਦੇ ਨੇ ਨਾ ਸੰਸਾਰ ਦਾ ਉਧਾਰ ਕਰਨ ਵਾਸਤੇ, ਉਸ ਵੇਲੇ ਮਾਤਾ ਸੁਲੱਖਣੀ ਜੀ ਨੇ ਚਰਨਾਂ ਤੇ ਦੋਏ ਬੱਚੇ ਪਾ ਤੇ, ਸ੍ਰੀ ਚੰਦ ਜੀ ਨੇ ਗੁਰੂ ਮਹਾਰਾਜ ਦੀ ਲੱਤ ਫੜ ਲਈ ਛੱਡਣ ਨੂੰ, ਉਹ ਵੀ ਚਰਨਾਂ ਤੇ ਲਕਸ਼ਮੀ ਦਾਸ ਵੀ ਪਾ ਤੇ, ਆਪ ਵਿਰਾਗ ਕਰ ਰਹੇ ਨੇ ਵੀ ਮੇਰਾ ਕੀ ਹਾਲ ਹੋ, ਤੁਸੀਂ ਐਡਾ ਬੜਾ ਜੌਬ ਛੱਡ ਰਹੇ ਹੋ। ਗੁਰੂ ਮਹਾਰਾਜ ਨੂੰ 793 ਰੁਪਈਏ ਬਚੇ ਸੀ ਤੇ ਅੱਜ ਦੇ ਮੁੱਲ ਦੇ 4.5 ਲੱਖ ਸੀਗੇ। ਕੋਈ ਛੱਡ ਕੇ ਤੁਰ ਸਕਦਾ ਇਹਦੀ ਬੜੀ ਆਮਦਨ? ਸੰਸਾਰ ਦੇ ਭਲੇ ਵਾਸਤੇ ਚੱਲੇ ਨੇ ਬੱਚੇ। ਕਹਿਣ ਲੱਗੇ ਭਲੀਏ, ਐ ਤਾਂ ਦੋ ਰੋਂਦੇ ਨੇ, ਇੱਥੇ ਕਰੋੜਾਂ ਹੀ ਰੋ ਰਹੇ ਨੇ, ਮੈਂ ਹੁਣ ਇਹਨਾਂ ਨੂੰ ਦੇਖਾਂ ਕਿ ਉਹਨਾਂ ਨੂੰ ਦੇਖਾਂ? ਇੱਥੇ ਤੂੰ ਇਕੱਲੀ ਹੈ ਜਿਹਨੂੰ ਵਿਛੋੜਾ ਪੈ ਰਿਹਾ, ਇੱਥੇ ਲੱਖਾਂ ਹੀ ਨੇ, ਤੇ ਮੈਨੂੰ ਰੋਕ ਨਾ, ਮੇਰੇ ਰਸਤੇ ਚ ਰੁਕਾਵਟ ਨਾ ਪਾ। ਤੇ ਅੱਗੇ ਪਹਿਲੀ ਉਦਾਸੀ ਚ ਸਰੂਪ ਕੀ ਹੁੰਦਾ? ਨਿੰਦਿਆ ਹੀ ਨਿੰਦਿਆ, ਨਿੰਦਿਆ ਹੀ ਨਿੰਦਿਆ, ਸ਼ਾਸਾਂ ਹੀ ਸ਼ਾਸਾਂ, ਦਿਲ ਛੱਡ ਜਾਂਦਾ ਵੀ ਮੈਂ ਇਹ ਕੀ ਕਰਿਆ, ਇਹਨਾਂ ਲੋਕਾਂ ਵਾਸਤੇ ਮੈਂ ਤੁਰਨਾ ਨਾ। ਵੱਡੇ ਦਿਲ ਹੁੰਦੇ ਨੇ। ਜੇ ਸਾਹਿਬਜ਼ਾਦੇ ਚਾਰੇ ਸ਼ਹੀਦ ਕਰਾਏ, ਇਹ ਨਹੀਂ ਸੀਗਾ ਵੀ ਲੋਕ ਗਲਤ ਗੱਲਾਂ ਕਹਿਣ। ਕਿੰਨੀਆਂ ਗਲਤ ਗੱਲਾਂ ਗੁਰੂ ਦਸਵੇਂ ਪਾਤਸ਼ਾਹ ਨੂੰ ਇਤਿਹਾਸਕਾਰਾਂ ਨੇ ਲਿਖੀਆਂ, ਪੜ੍ਹ ਕੇ ਦੇਖਿਓ, ਕਰੋ, ਪਤਾ ਲੱਗੂਗਾ ਵੀ ਇਹਨਾਂ ਦੀ ਕੁਰਬਾਨੀ ਦਾ ਕੀ ਮੁੱਲ ਪਿਆ। ਲੇਕਿਨ ਜਿਨ੍ਹਾਂ ਨੇ ਤਨ ਮਨ ਧਨ ਵਾਰ ਦਿੱਤਾ ਗੁਰੂ ਨੂੰ, ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਿਆ ਕਰ। ਸੋ ਅੱਜ ਮੌਕਾ ਮਿਲ ਗਿਆ, ਮਲਕ ਭਾਗੋ ਨੇ ਬਰਮ ਭੋਜ ਕੀਤਾ। ਬੜਾ ਬੇਈਮਾਨ ਸੀ, ਧੋਖੇਬਾਜ਼ ਸੀ, ਛੜੀਆ ਕਪਟ ਤੇ ਜ਼ਾਲਮ ਸੀ। ਗਰੀਬਾਂ ਨੂੰ, ਰੋਂਦਿਆਂ ਨੂੰ ਛੱਡ ਕੇ ਫਸਲਾਂ ਕੁਰਕ ਕਰ ਲਿਆਉਣੀਆਂ, ਪਸ਼ੂ ਖੋਲ ਲਿਆਉਣੇ, ਬੇਅੰਤ ਕਰਦਾ ਸੀ। ਬਹੁਤ ਦੁੱਖ ਜਿੰਨਾ ਗਿਣਿਆ ਜਾ ਸਕਦਾ ਇੰਨਾ ਦੁੱਖ ਦਿੰਦਾ ਸੀ। ਤੇ ਅੱਜ ਉਹਨਾਂ ਦੁੱਖਾਂ ਦੇ ਉੱਤੇ ਪਰਦਾ ਪਾਉਣ ਵਾਸਤੇ ਲੱਖਾਂ ਰੁਪਏ ਜੋ ਬੇਈਮਾਨੀ ਦੇ ਲੁੱਟੇ ਸੀ, ਉਹਨਾਂ ਦੇ ਵਿੱਚੋਂ ਉਹਨਾਂ ਨੂੰ ਵਾਈਟ ਮਨੀ ਬਣਾਉਣ ਵਾਸਤੇ ਸਾਧਾਂ ਦੇ ਢਿੱਡ ਚ ਪਾ ਰਿਹਾ, ਪੂਰੀਆਂ ਬਣਾ ਕੇ, ਮਠਿਆਈਆਂ ਬਣਾ ਕੇ, ਸਬਜ਼ੀਆਂ ਬਣਾ ਕੇ, ਤੇ ਨਾਂ ਰੱਖਿਆ ਉਹਦਾ ਬਰਮ ਭੋਜ। ਤੇ ਉਸ ਵੇਲੇ ਕਹਿਣ ਲੱਗਿਆ ਵੀ ਨਿਉਂਦਾ ਦੇ ਦਿਓ, ਕੋਈ ਸਾਧੂ, ਕੋਈ ਚਾਰਾਂ ਵਰਨਾਂ ਦੇ ਵਿੱਚ ਕੋਈ ਬੰਦਾ ਨਾ ਰਹੇ ਜਿਹੜਾ ਆ ਕੇ ਬਰਮ ਭੋਜ ਦਾ ਪ੍ਰਸ਼ਾਦਾ ਨਾ ਛਕੇ। ਕਹਿੰਦੇ ਫਿਰਦੇ ਨੇ ਤੇ ਉਸੇ ਵੇਲੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਲਾਲੋ ਨੂੰ ਆਵਾਜ਼ ਦਿੱਤੀ, ਉਹ ਭਾਈ ਲਾਲੋ ਉਹ ਤੇਰੇ ਘਰੇ ਹੀ ਆ, ਉਹ ਜਿਹੜਾ ਆਇਆ ਹੋਇਆ, ਬੜਾ ਬੁਰਾ ਮੰਨਿਆ ਉਸਨੇ। ਕਹਿਣ ਲੱਗੇ ਕੁਛ ਯਾਦਵ ਨਾਲ ਤਾਂ ਬੋਲੋ। ਕਹਿੰਦੇ ਯਾਦਵ ਕਾਹਦਾ, ਅੱਜ ਪ੍ਰਸ਼ਾਦਾ ਹੈ ਉੱਥੇ ਉਹਦੇ। ਭਾਈ ਮਲਕ ਭਾਗੋ ਨੇ ਪ੍ਰਸ਼ਾਦਾ ਦੇਣਾ ਤੇ ਇਹਨੂੰ ਵੀ ਦੇ ਆਏ। ਮਹਾਰਾਜ ਨੇ ਕੋਈ ਗੱਲ ਹੀ ਨਾ ਸੁਣੀ। ਕਹਿੰਦੇ ਰਹਿ ਲਓ ਤੂੰ ਮਸਤ ਰਹਿ, ਕੋਈ ਗੱਲ ਨਹੀਂ, ਆਪਾਂ ਨੂੰ ਲੋੜ ਨਹੀਂ ਹੈ ਜਾਣ ਦੀ। ਵਾਪਸ ਚਲੇ ਗਏ, ਜਾ ਕੇ ਕਹਿਣ ਲੱਗੇ ਸਭ ਨੂੰ ਨਿਉਂਦਾ ਦੇ ਤਾ। ਕਹਿੰਦੇ ਸਭ ਨੂੰ ਦੇ ਤਾ, ਇੱਕ ਇੱਥੇ ਤਫਾ ਰਹਿੰਦਾ ਭਰਾਈਆ, ਤੇ ਉਹ ਤੁਹਾਡਾ ਨਿਉਂਦਾ ਨਹੀਂ ਮੰਨ ਰਿਹਾ। ਕਹਿਣ ਲੱਗੇ ਕੀ ਗੱਲ ਹੈ, ਗੁੱਸਾ ਚੜ ਗਿਆ। ਪਹਿਲਾਂ ਦਿਨ ਸੁਣਿਆ ਸੀ ਵੀ ਮੇਰਾ ਕੋਈ ਕਿਹਾ ਨਹੀਂ ਮੰਨਦਾ। ਕਹਿੰਦਾ ਜਾਓ ਜਾ ਕੇ ਪੰਜ ਸੱਤ ਭੇਜਦੇ ਵੀ ਜਾਓ ਕਹਿ ਕੇ ਆ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਗੋਰੀ ਸਾਹਿਬ ਤੋਲ ਲਿਆ। ਕਹਿੰਦੇ ਤਪਾ ਤਪਾ, ਤੈਨੂੰ ਬਰਮ ਮਲਕ ਭਾਗੋ ਨੇ ਬਰਮ ਭੋਜ ਤੇ ਮੰਗਾਇਆ। ਮਹਾਰਾਜ ਕਹਿੰਦੇ ਸਾਨੂੰ ਜੇ ਭੁੱਖ ਨਾ ਹੋਵੇ ਫੇਰ। ਕਹਿਣ ਲੱਗੇ ਆਉਣਾ ਪਏਗਾ, ਖਾਣਾ ਪਏਗਾ। ਕਹਿੰਦੇ ਸਾਨੂੰ ਨੀ ਲੋੜ ਹੈ, ਜਾ ਕੇ ਕਹਿ ਦੇ ਮਲਕ ਭਾਗੋ ਨੂੰ, ਤਾਂ ਕਿਸੇ ਦੀ ਪਰਵਾਹ ਨੀ ਕਰਿਆ ਕਰਦੇ।
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ
ਮਾਲਕ ਨੂੰ ਪਰਵਾਹ ਉਹਨਾਂ ਦੀ ਸੀ ਜੋ ਉਹਦੀ ਰਿਆਇਆ ਬਣ ਕੇ ਵਸ ਗਏ, ਜਿਹਨਾਂ ਨੂੰ ਉਹਨਾਂ ਦੀ ਗਰਜ ਸੀ, ਜਿਹਨਾਂ ਨੂੰ ਡਰ ਸੀ ਉਹਦੇ ਸਿਪਾਹੀਆਂ ਦਾ, ਉਹ ਪਰਵਾਹ ਕਰਦੇ। ਗੁਰੂ ਨਾਨਕ ਨੂੰ ਕਾਹਦੀ ਪਰਵਾਹ? ਮਸ ਰਹੇ ਜਵਾਬ ਦਿੱਤਾ, ਕਹਿਣ ਲੱਗੇ ਮੈਂ ਨਹੀਂ ਜਾਂਦਾ। ਕਿਉਂਕਿ ਸਾਧੂ ਜੋ ਹੁੰਦੇ ਨੇ ਪਾਤਸ਼ਾਹ ਸਿੰਘ ਜੀ, ਜੋ ਪਰਮੇਸ਼ਰ ਨਾਲ ਜੁੜੇ ਹੁੰਦੇ ਨੇ, ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਗਾਵੇ ਤਲੈ, ਜਿਹਦਾ ਕਿਹਾ ਹੋਇਆ ਦਰਗਾਹ ਮੰਨਦੀ ਹੈ ਉਹ ਕਿਹਨੂੰ ਨਿਗਾਹ ਥੱਲੇ ਲਿਆਉਂਦਾ? ਲੋਕ ਝਾੜਦੇ ਨੇ ਵੀ ਸਾਡੇ ਮੂਹਰੇ ਹੱਥ ਬੰਨੇ ਗੋਡੇ ਰਗੜੇ, ਉਹ ਕਹਿੰਦੇ ਨਾ, ਸਾਰਿਆਂ ਤੋਂ ਵੱਡੇ ਨੂੰ ਮਨਾ ਲਿਆ ਤੇ ਹੁਣ ਦੁਨੀਆਂ ਦੀ ਕਾਹਦੀ ਪਰਵਾਹ। ਬਾਬਾ ਜੱਸਾ ਸਿੰਘ ਜੀ ਮਾਈ ਦਾ ਸਰੀਰ ਸੀ, ਨੌ ਜੱਸਾ ਸਿੰਘ ਪਟਿਆਲੇ ਵਾਲੇ, ਵੱਡੀ ਉਮਰ ਭੋਗੀ ਆਪ ਨੇ, ਮਹਾਤਮਾ ਸੀ, ਤ੍ਰਿਕਾਲਦਰਸ਼ੀ ਤੇ ਮਹਾਰਾਜਾ ਪਟਿਆਲੇ ਵਾਲਾ ਬਲੈਤ ਗਿਆ, ਉੱਥੋਂ ਆਉਂਦਾ ਹੋਇਆ ਰੇਸ਼ਮੀ ਲੈ ਆਇਆ, ਗਲੀਚੇ ਵੀ ਲੈ ਆਇਆ ਤੇ ਉੱਤੇ ਲੈਣ ਵਾਸਤੇ ਚਾਦਰੇ ਵਗੈਰਾ ਵੀ ਲਿਆ, ਤੇ ਲਿਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਜਦ ਜਾਣ ਲੱਗਿਆ, ਕਹਿਣ ਲੱਗਿਆ ਉਹ ਲੈ ਚਲੋ ਰੇਸ਼ਮੀ। ਜਾ ਕੇ ਜਦ ਬਾਬਾ ਜੀ ਦੇ ਭੇਟਾ ਕਰੇ, ਗਲੀਚੇ ਵੀ ਕਰੇ ਤੇ ਪਰਦੇ ਵਗੈਰਾ ਚਾਦਰਾਂ ਵਗੈਰਾ ਕਰੀਆਂ, ਵਸਤਰ ਕਰੇ, ਨਾਲ ਇਹ ਗੱਲ ਕਹਿਣ ਲੱਗਿਆ, ਕਹਿੰਦਾ ਮਹਾਰਾਜ ਇੰਨੇ ਸੋਹਣੇ ਸਾਡੇ ਦੇਸ਼ ਚ ਨਹੀਂ ਮਿਲਦੇ, ਤਾਂ ਮੈਂ ਇੰਗਲੈਂਡ ਤੋਂ ਲੈ ਕੇ ਆਇਆ। ਅਪਮਾਨ ਹੈ ਅੰਦਰ ਦੇਣ ਵੇਲੇ ਕਿ ਮੈਂ ਲਿਆ ਤੇ ਹੋਰ ਨਹੀਂ ਕੋਈ ਲਿਆ ਸਕਦਾ। ਬਾਬਾ ਜੀ ਕਹਿੰਦੇ ਰੱਖ ਦੇ ਭਾਈ, ਰੱਖ ਦਿੱਤੇ। ਸੇਵਾਦਾਰ ਕਹਿਣ ਲੱਗੇ ਚੱਕ ਲਈਏ, ਕਹਿੰਦੇ ਨਾ ਰਹਿਣ ਦੇ ਵਿੱਚ, ਇਹ ਅਪਮਾਨ ਨਾਲ ਦਿੱਤੀ ਹੋਈ ਚੀਜ਼ ਹੈ, ਇਹ ਨਹੀਂ ਆਪਾਂ ਲੈਣੀ। ਉੱਥੇ ਹੀ ਰਹਿ ਗਿਆ। ਕੁੱਤੇ ਡੇਰੇ ਵਿੱਚ ਬਹੁਤ ਸੀ, 500 ਕੁੱਤਾ ਰਹਿੰਦਾ ਉੱਥੇ। ਉਹ ਰਾਤ ਨੂੰ ਕੁੱਤਿਆਂ ਨੂੰ ਲੱਗਿਆ ਸੋਹਣਾ, ਇੱਕ ਇੱਧਰ ਨੂੰ ਖਿੱਚੀ ਜਾਂਦਾ, ਇੱਕ ਇੱਧਰ ਨੂੰ ਖਿੱਚੀ ਜਾਂਦਾ, ਸਾਰੇ ਹੀ ਪਾੜਤੇ ਵਿੱਚ, ਕਾਰਪਟ ਪਾੜਤੇ ਵਿੱਚ, ਚਾਦਰਾਂ ਚੂਦਰਾਂ ਪਾੜਤੀਆਂ, ਹਵਾ ਚੱਲਦੀ ਸੀ ਤੇਜ਼, ਉੜ ਉੜ ਕੇ ਬਾੜਾਂ 'ਚ ਫਸ ਗਏ। ਕੋਲ ਦੀ ਨਾਲਾ ਜਾਂਦਾ ਸੀ, ਉਹ ਨਾਲੇ ਤੋਂ ਸੜਕ ਜੀ ਪਏ, ਕੋਈ ਨਾਲੇ 'ਚ ਗਿਰ ਗਏ, ਕੁਛ ਦੂਰ ਸਹੀ ਆ ਗਏ, ਕੋਈ 4-5 ਫਰਲਾਂਗ ਤੇ ਦਾਤੋ ਰਾਤ। ਤੇ ਮਹਾਰਾਜ ਦੇ ਮਨ 'ਚ ਆਇਆ ਅਪਮਾਨ, ਵੀ ਮੈਂ ਹੁਣ ਦੇਖੂੰਗਾ ਜਾ ਕੇ ਵੀ ਵਿਛੇ ਹੋਏ ਬਹੁਤ ਸੋਹਣੇ ਲੱਗਣਗੇ। ਜਿਸ ਵਕਤ ਉੱਥੋਂ ਜਾਂਦਾ ਰਸਤੇ 'ਚ ਘੋੜੇ ਤੇ ਦੇਖਦਾ ਜਾਂਦਾ, ਕਹਿੰਦਾ ਦੇਖੋ ਤਾਂ ਲੀਰਾਂ ਕਾਹਦੀਆਂ ਨੇ। ਕਹਿੰਦੇ ਮਹਾਰਾਜ ਇਹ ਤਾਂ ਉਹਨਾਂ ਦੀਆਂ ਨੇ ਚਾਦਰਾਂ ਦੀਆਂ ਜਿਹੜੇ ਤੁਸੀਂ ਇੰਗਲੈਂਡ ਤੋਂ ਲੈ ਕੇ ਆਏ ਸੀ। ਕਹਿੰਦੇ ਲੈ, ਸਾਧ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿੰਨੀਆਂ ਕੀਮਤੀ ਨੇ। ਜੇ ਇਹਨੂੰ ਪਤਾ ਹੁੰਦਾ ਤਾਂ ਇਹਨਾਂ ਪੜਦਾ ਇਹਨੇ ਮਾਮੂਲੀ ਸਮਝਿਆ, ਲੇਕਿਨ ਦਰਸ਼ਨਾਂ ਨੂੰ ਫੇਰ ਵੀ ਚਲਿਆ ਗਿਆ। ਡਰਦਾ ਸੀ, ਵਚਨ ਸੀ ਉਹਨਾਂ ਦਾ ਤਲਵਾਰ ਵਰਗਾ, ਜਿਹਾ ਜਿਹਾ ਨਿਕਲ ਗਿਆ ਫੇਰ ਨਹੀਂ ਸੀ ਮੁੜਦਾ। ਜਾ ਕੇ ਜਦ ਮੱਥਾ ਟੇਕ ਕੇ ਬੈਠਿਆ, ਮਨ ਵਿੱਚ ਸੀ ਵੀ ਮੈਂ ਬਾਬਾ ਜੀ ਨਾਲ ਗੱਲ ਕਰਾਂ, ਤੇ ਬਾਬਾ ਜੱਸਾ ਸਿੰਘ ਕਹਿਣ ਲੱਗੇ, ਕਹਿੰਦੇ ਰਾਜਨ ਆਹ ਬੜੀ ਤੂੰ ਤਕੜੀ ਚੀਜ਼ ਲਿਆਇਆ, ਕਹਿੰਦੇ ਸਾਡੇ ਕੁੱਤਿਆਂ ਦਾ ਸਾਰਾ ਹੀ ਜ਼ੋਰ ਲੱਗ ਗਿਆ ਪੜਨ। ਕਹਿੰਦੇ ਹੁਣ ਤੂੰ ਨਾ 500 ਰੁਪਈਏ ਦਾ ਪ੍ਰਸ਼ਾਦ ਕਰਕੇ ਛਕਾ, ਰਾਤ ਦੇ ਥੱਕ ਕੇ ਪੜਦੇ ਪੜਦੇ ਕਰੀ ਪ੍ਰਵਾਹ ਮਹਾਤਮਾ ਨੇ, ਰੰਗ ਹੱਸਾ ਰੰਗ ਰੋਵ ਹੈ ਚੁੱਪ ਵੀ ਕਰ ਜਾਏ, ਪ੍ਰਵਾਹ ਨਹੀਂ ਕਿਸੇ ਕਿਹਦੀ, ਬਾਹਰ ਸੱਚੇ ਨਾ। ਮਹਾਰਾਜ ਨਾਭਾ ਹੀਰਾ ਸਿੰਘ ਸਾਧੂ ਸੰਤਾਂ ਨੂੰ ਪਰਖਦਾ ਰਹਿੰਦਾ ਸੀ, ਉਹਦੇ ਮਨ ਵਿੱਚ ਆਇਆ ਵੀ ਮੈਂ ਬਾਬਾ ਜੀ ਨੂੰ ਪਰਖ ਕੇ ਦੇਖਾਂ ਕੀ ਨੇ। ਨਾਭੇ ਤੋਂ ਚੱਲਿਆ, ਜਦੋਂ ਨੇੜੇ ਆ ਗਿਆ ਬਾਬਾ ਜੀ ਕਹਿਣ ਲੱਗੇ ਵੀ ਸਦੱਸਿਓ ਨਾ ਭਾਈ, ਅਸੀਂ ਕਿੱਧਰ ਜਾਂਦੇ। ਮੱਕੀਆਂ ਸੀਗੀਆਂ, ਭਾਦੋਂ ਦਾ ਮਹੀਨਾ ਸੀ, ਵਿੱਚ ਜਾ ਕੇ ਬਹਿ ਗਈ। ਇਹ ਰਾਜਾ ਆ ਕੇ ਬੈਠਾ ਰਿਹਾ, ਸਵੇਰ ਤੋਂ ਉਡੀਕਦਾ ਰਿਹਾ, ਕਹਿੰਦੇ ਇੱਧਰ ਨੂੰ ਚਲੇ ਗਏ ਜੀ, ਪਤਾ ਨਹੀਂ ਕਿੱਥੇ ਗਏ। ਵਾਪਸ ਚਲੇ ਗਿਆ ਦੂਜੀ ਵਾਰੀ, ਫੇਰ ਤੀਜੀ ਵਾਰੀ, 8 ਵਾਰੀ ਆਇਆ। ਆਹੀ ਇਰਾਦਾ ਕਰਕੇ ਆਵੇ ਵੀ ਮੈਂ ਪਰਖਣੇ ਨੇ। ਸੰਤਾਂ ਨੂੰ ਤਾਂ ਕੋਈ ਪਰਖ ਨਹੀਂ ਸਕਦਾ, ਸੰਤ ਪਰਖਣਾ ਸ਼ੁਰੂ ਕਰ ਦਿੰਦੇ ਨੇ। 9ਵੀਂ ਵਾਰੀ ਉਹਦੇ ਅਹਿਲਕਾਰ ਨੇ, ਇੱਕ ਨੇ ਸਮਝਦਾਰ ਸੀ, ਕਹਿਣ ਲੱਗੇ ਮਹਾਰਾਜ ਜੇ ਹੁਕਮ ਹੋਵੇ ਤਾਂ ਮੈਂ ਬੇਨਤੀ ਕਰਾਂ। ਕਹਿੰਦੇ ਦੱਸੋ। ਕਹਿੰਦੇ ਬਾਬਾ ਜੀ ਮਿਲਦੇ ਨਹੀਂ, ਆਪਣਾ ਇਰਾਦਾ ਹੋਰ ਹੈ ਉੱਥੇ ਜਾਣ ਦਾ, ਅਰਦਾਸ ਕਰਕੇ ਚੱਲੋ ਫੇਰ ਮਿਲ ਜਾਣਗੇ। ਉਹਨੇ ਅਰਦਾਸ ਕਰੀ ਵੀ ਇਹ ਸੱਚੇ ਪਾਤਸ਼ਾਹ ਵੀ ਹੁਣ ਦਰਸ਼ਨ ਕਰਾ ਦੇ, ਹੁਣ ਮੈਂ ਸੱਚੀ ਮਿੱਚੀ ਦਰਸ਼ਨ ਕਰਨ ਜਾ ਰਿਹਾ, ਉਹਨਾਂ ਦਾ ਇਮਤਿਹਾਨ ਲੈਣ ਨਹੀਂ ਜਾ ਰਿਹਾ। ਇੱਧਰਲੇ ਪਾਸੇ ਬਾਬਾ ਜੀ ਮਨੇ ਤੇ ਬਹਿੰਦੇ ਹੁੰਦੇ ਸੀ, 8 ਫੁੱਟ ਉੱਚਾ ਸੀ, ਜੇ ਕਿਸੇ ਨੇ ਚਰਨਾਂ ਤੇ ਮੱਥਾ ਟੇਕਣਾ ਉੱਤੇ ਨੂੰ ਕਰਕੇ ਟੇਕਦੇ ਸੀ, ਦੋ ਹੱਥ ਉੱਪਰ ਨੂੰ ਮਨੇ ਨੂੰ ਲਾਉਣੇ, 8 ਫੁੱਟ ਉੱਚਾ ਬੈਠਦੇ ਸੀ। ਸੰਗਤ ਕਹਿਣ ਲੱਗੇ ਭਾਈ ਆਹ ਜਿਹੜਾ ਹੈ ਨਾ ਚਵੱਚਾ ਆਪਣਾ ਗਾਰਾ ਪਿਆ ਮੂਹਰੇ, ਕਹਿੰਦੇ ਹਾਂਜੀ, ਕਹਿੰਦੇ 8 ਤਸਲੇ ਭਰ ਕੇ ਸਾਨੂੰ ਦੇ ਦੋ। 8 ਤਸਲੇ ਭਰ ਕੇ ਉੱਤੇ ਰੱਖ ਲਏ। ਜਦੋਂ ਮਹਾਰਾਜ ਨਾਭਾ ਆਇਆ, ਸ਼ਾਹੀ ਵਸਤਰ ਪਹਿਨੇ ਹੋਏ ਤੇ ਆ ਕੇ ਉੱਤੇ ਨੂੰ ਹੱਥ ਕਰਕੇ ਨਮਸਕਾਰ ਕਰਨ ਲੱਗਿਆ, ਬਾਬਾ ਜੀ ਨੇ ਚੱਕ ਕੇ ਇੱਕ ਤਸਲਾ ਗਾਰੇ ਦਾ ਸਿਰ ਚ ਮਾਰਿਆ। ਉਹ ਜਿਹੜੇ ਸੀਗੇ ਅਹਿਲਕਾਰ, ਉਹ ਘਬਰਾ ਗਏ, ਉਹ ਸਮਝਦਾਰ ਸੀ, ਉਹਨੇ ਕਹਿਣ ਲੱਗਿਆ ਵੀ ਮਹਾਤਮਾ ਬਿਨਾਂ ਮਤਲਬ ਨਹੀਂ ਗੱਲ ਕਰਦੇ, ਕੋਈ ਨਾ ਕੋਈ ਭੇਤ ਹੈ। ਕਹਿੰਦਾ ਠਹਿਰੋ ਤੁਸੀਂ। ਉਵੇਂ ਹੱਥ ਚੱਕੀ ਖੜੇ ਰਹੇ, 8 ਤਸਲੇ ਸਿਰ ਚ ਪਾਤੇ ਗਾਰੇ ਦੇ, ਲੱਥ ਪੱਥ ਹੋ ਗਿਆ ਗਾਰੇ ਨਾਲ, ਸਭ ਕੱਪੜੇ ਭਿੱਜੇ। ਕਹਿੰਦੇ ਕੋਈ ਸ਼ਾਂਤੀ ਆਈ, ਭਖਿਆ ਫਿਰਦਾ ਸੀ, ਕਹਿੰਦੇ ਜਲਿਆ ਫਿਰਦਾ ਸੀ, ਸਾਧਾਂ ਦਾ ਟੈਸਟ ਲੈ ਜਾ ਨਾਲ ਉੱਥੇ ਜਾ ਕੇ। ਸੋ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ, ਪ੍ਰਵਾਹ ਨਹੀਂ ਕਿਸੇ ਕਿਹਦੀ, ਬਾਹਰ ਸੱਚੇ। ਸੋ ਇਸ ਤਰ੍ਹਾਂ ਮਹਾਰਾਜ ਨੂੰ ਵਾਰ ਵਾਰ ਤੀਜ਼ ਕਰਦੇ ਨੇ ਨਿਉਂਦਾ ਦੇਣ ਵੇਲੇ, ਗੱਲਾਂ ਐਸੀਆਂ ਕਹਿੰਦੇ ਨੇ। ਜਦੋਂ ਮਾਲਕ ਨੂੰ ਜਾ ਕੇ ਦੱਸਿਆ ਬਈ ਉਹ ਨਹੀਂ ਆਉਂਦਾ, ਹੋਰ ਤਾਂ ਆ ਰਹੇ ਨੇ, ਉਹ ਕਹਿਣ ਲੱਗਿਆ ਜਾਓ ਫੇਰ ਜਾਓ ਇੱਕ ਵਾਰੀ ਕਹੋ, ਸਿਆਣੇ ਬਾਹਮਣ ਭੇਜਦੇ। ਜਦ ਗੁਰੂ ਮਹਾਰਾਜ ਦੇ ਕੋਲ ਆਏ, ਕਹਿੰਦੇ ਉੱਚੀ ਬੋਲਦੇ ਨੇ, ਕੋਈ ਆਦਰ ਦਾ ਸ਼ਬਦ ਨਹੀਂ ਵਰਤਦੇ, ਕਹਿੰਦੇ ਇਹ ਤਪਾ ਤੈਨੂੰ ਪਹਿਲਾਂ ਵੀ ਕਹਿ ਗਿਆ ਵੀ ਉੱਥੇ ਬਰਮ ਭੋਜ ਹੈ, ਤੂੰ ਆਉਂਦਾ ਕਿਉਂ ਨਹੀਂ ਹੈ। ਮਹਾਰਾਜ ਬੜੇ ਠਰਮੇ ਨਾਲ ਕਹਿਣ ਲੱਗੇ, ਕਹਿੰਦੇ ਤੁਸੀਂ ਪਹਿਲਾਂ ਦੱਸੋ ਵੀ ਨਿਉਂਦਾ ਕਿਹਨੂੰ ਦਿੱਤਾ। ਕਹਿੰਦੇ ਅਸੀਂ 4 ਵਰਨਾਂ ਨੂੰ ਦਿੱਤਾ, ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ। ਮਹਾਰਾਜ ਕਹਿੰਦੇ ਫੇਰ ਅਸੀਂ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਨੀ ਪ੍ਰੇਮੀਓ, ਸੰਤ ਤਾਂ ਚਾਰਾਂ ਵਰਨਾ ਚ ਨੀ ਹੁੰਦੇ, ਤੇ ਅਸੀਂ ਕਿਹੜਿਆਂ ਵਿੱਚ ਆ ਜਿਹਦੇ ਜਿਹਨੂੰ ਸਮਝ ਕੇ ਸਾਨੂੰ ਤੁਸੀਂ ਨਿਉਂਦਾ ਦੇ ਰਹੇ। ਕਹਿਣ ਲੱਗੇ ਤੁਹਾਨੂੰ ਜੋ ਕੁਛ ਅਸੀਂ ਸਮਝ ਕੇ ਦੇ ਰਹੇ ਹਾਂ ਉਹ ਸੁਣ ਲਓ ਤੁਸੀਂ।
ਸਾਰੇ ਕਹਿੰਦੇ ਨੇ ਕੁਰਾਈਆ ਤੈਨੂੰ, ਲੋਕ ਰੀਤ ਸਾਰੀ ਛੱਡ
ਸਾਧੂ ਦਾ ਤਾਂ ਕੋਈ ਵਰ ਨਹੀਂ ਹੋਇਆ ਕਰਦਾ। ਕਹੋ ਗੁਰੂ ਹਮ ਕਿਨਕੇ ਮਾਣ, ਹੈ ਦਰਵੇਸ਼ ਵਰਨ ਕੋ ਨਾ। ਸਾਡਾ ਜਦ ਵਰਨੇ ਨਹੀਂ ਹੈ, ਨਾ ਅਸੀਂ ਖੱਤਰੀ, ਨਾ ਬ੍ਰਾਹਮਣ, ਨਾ ਵੈਸ਼, ਨਾ ਸ਼ੂਦਰ, ਤੇ ਅਸੀਂ ਕਿਹਨਾਂ ਵਿੱਚ ਗਿਣੇ ਗਏ ਹਾਂ? ਤੁਸੀਂ ਸਾਨੂੰ ਇਹ ਦਿੰਦੇ ਹੋ ਨਿਉਂਦਾ ਵਾਰ ਵਾਰ ਆ ਕੇ। ਸੁਣ ਸਰੋ ਨਨ ਮੈਂ ਬ੍ਰਿਪੁਰ ਸੋ ਵਿਕਸਿਓ। ਉਹ ਜਿਹੜੇ ਬ੍ਰਾਹਮਣ ਆਏ ਸੀ ਦੇਣ ਵਾਸਤੇ, ਆਹ ਗੱਲ ਸੁਣ ਕੇ ਔਖੇ ਹੋ ਗਏ। ਵਿਕਸਿਓ ਬਚਨ ਵਲਾਏ, ਨਾਮ ਕਰਾਈ ਤੋਏ ਕੋ ਇਨ ਬਾਤਨ ਬਨ ਆਏ। ਜੇ ਤੂੰ ਚਾਰਿਆਂ ਵਰਨਾ ਵਿੱਚ ਨਹੀਂ ਤਾਂ ਤੂੰ ਕਰਾਈਆਂ, ਤੈਨੂੰ ਕਰਾਈਆ ਸਮਝ ਕੇ ਅਸੀਂ ਦਿੰਦੇ। ਛੋਰੀ ਲੋਕ ਰੀਤ ਜਗ ਮਾਹੀ, ਤੈ ਲੋਕਾਂ ਦੀ ਜਿਹੜੀ ਚਲੀ ਆਈ ਰੀਤ ਸੀ ਉਹ ਸਾਰੀ ਛੱਡ ਦਿੱਤੀ। ਪਇਓ ਨਾਮ ਇਉਂ ਤੋਹੇ ਕਰਾਹੀ, ਤੇਰਾ ਨਾਂ ਤਾਂ ਕਰਾਹੀ ਪੈ ਗਿਆ। ਬਰਮ ਭੋਜ ਮੈਂ ਜੇ ਨਹੀਂ ਆਵੇ, ਮਲਕ ਕ੍ਰੋਧ ਹੀ ਜੇ ਉਪਜਾਵੇ। ਜੇ ਤੂੰ ਨਾ ਆਇਆ ਤੈਨੂੰ ਪਤਾ ਦੱਸ ਜਾਂਦੇ ਹਾਂ ਅਸੀਂ, ਬਈ ਮਲਕ ਬੜਾ ਕ੍ਰੋਧੀ ਹੈ, ਹਥਕੜੀਆਂ ਨਾਲ ਫੜ ਕੇ ਮੰਗਾ ਲੂਗਾ। ਨਗਰ ਵਿਖੇ ਤੇ ਦੇਨ ਕਸਾਈ, ਤੁਮ ਜਾਨੋ ਮੈਂ ਕਹਿਓ ਸੁਣਾਈ। ਉਹ ਕਹਿੰਦੇ ਇੱਥੇ ਦਾ ਸਾਈ ਹੈ, ਮਾਲਕ ਹੈ ਸਾਰੇ ਦਾ, ਨਗਰ ਦਾ ਤੇ ਆਲੇ ਦੁਆਲੇ ਦਾ। ਇਹ ਮੈਂ ਤੈਨੂੰ ਗੱਲ ਸੁਣਾ ਕੇ ਚੱਲਿਆ। ਮਹਾਰਾਜ ਕਹਿੰਦੇ ਸਾਨੂੰ ਅਸੀਂ ਨਹੀਂ ਆਉਣਾ ਹੈ, ਨਾ ਸਾਨੂੰ ਭੁੱਖ ਹੈ ਨਾ ਅਸੀਂ ਹੈਗੇ, ਸਾਨੂੰ ਕੀ ਲੋੜ ਆਉਣ ਦੀ, ਮੱਲੋ ਮੱਲੀ ਧੱਕੀ ਧੱਕੇ ਨਾਲ ਲਈ ਜਾਂਦੇ, ਨਾ ਸ਼ਰਧਾ ਨਾ ਭਾਵਨਾ ਕਰਾਈਆ ਕਹਿ ਕਹਿ ਕੇ ਲੈ ਜਾਂਦੇ। ਵਾਪਸ ਚਲਿਆ ਗਿਆ, ਜਾ ਕੇ ਚੁਗਲੀ ਲਾਈ ਬਹੁਤ ਵੱਡੀ, ਗੱਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਦੇਖੋ ਮਲਕ ਨਾ ਤੁਮਰੇ ਆਇਓ, ਮਲਕ ਜੀ ਤੁਸੀਂ ਕਿੰਨਾ ਵਰਨ ਭੋਜ ਕਰਿਆ, ਕਿੰਨੇ ਸਾਧੂ ਮਹਾਤਮਾ ਬੁਲਾਏ ਨੇ, ਕਿੱਡੇ ਬੜੇ ਬੜੇ ਵਿਦਵਾਨ ਬ੍ਰਾਹਮਣ ਬੁਲਾਏ ਨੇ, ਕਿੱਡੇ ਕਰਮ ਧਰਮ ਦੇ ਪੱਕੇ ਖੱਤਰੀ ਬੁਲਾਏ ਨੇ, ਵੈਸ਼ ਬੁਲਾਏ ਨੇ, ਸ਼ੂਦਰ ਵੀ ਤੁਸੀਂ ਬੁਲਾ ਲਏ, ਤੇ ਤੁਸੀਂ ਕਿੰਨੇ ਪਿਆਰ ਦੇ ਨਾਲ ਆਪਣਾ ਬਰਮ ਭੋਜ ਕਰਦੇ ਹੋ, ਪਰ ਉਹ ਦੇਖੋ ਖੱਤਰੀ ਨਾਨਕ ਤਬਾ ਕਹਾਇਓ, ਜਿਹੜਾ ਤਬਾ ਹੈ ਨਾ ਨਾਨਕ ਉਹ ਹੈ ਖੱਤਰੀ, ਤੇ ਉਹਦੇ ਚ ਕਿੰਨਾ ਕਿੰਨੀ ਗੱਲ ਕਰਦਾ ਹੈ। ਕਹਿੰਦਾ ਤੁਮ ਤੇ ਅਧਿਕ ਆਪ ਕੋ ਜਾਣ, ਤੇਰੇ ਨਾਲੋਂ ਵੀ ਵੱਡਾ ਆਪਣੇ ਆਪ ਨੂੰ ਜਾਣਦਾ। ਅੱਛੇ ਉਹ ਹਾਰ ਨਾ ਤੁਮ ਕਰ ਆਨ, ਤੁਹਾਡੇ ਘਰ ਆ ਕੇ ਪ੍ਰਜਾਦਾ ਨਹੀਂ ਜਗ ਰਿਹਾ, ਤੇ ਬੜਾ ਮਨ ਦੇ ਅੰਦਰ ਮਾਣ ਹੈ। ਮਲਕ ਜੀ ਅਸੀਂ ਤਾਂ ਇਹੋ ਜਿਹਾ ਦੇਖਿਆ ਨਹੀਂ, ਅਸੀਂ ਬੜੀਆਂ ਮਿਹਨਤਾਂ ਕਰੀਆਂ, ਬੜੇ ਤਰੀਕਿਆਂ ਦੇ ਨਾਲ ਕਿਹਾ ਵੀ ਮਹਾਰਾਜ ਜ਼ਰੂਰ ਦਰਸ਼ਨ ਦਿਓ, ਜ਼ਰੂਰ ਚਰਨ ਪਾਓ, ਕਿਉਂਕਿ ਚੁਗਲ ਦਾ ਸੁਭਾਅ ਹੀ ਹੁੰਦਾ ਉਲਟੀ ਗੱਲ ਕਰਨੀ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਚੁਗਲ ਹੈ ਉਹਦਾ ਭਲਾ ਨਹੀਂ ਹੋਇਆ ਕਰਦਾ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਤਾਤ ਪਰਾਈ ਤਾਂ ਹੁੰਦੀ ਹੈ, ਚੁਗਲੀ ਤਾਂ ਕਰਦਾ ਜੇ ਮਨ ਵਿੱਚ ਈਰਖਾ ਹੋਵੇ, ਈਰਖਾ ਨੂੰ ਬੰਦਾ ਕਿੱਥੇ ਤੱਕ ਜਾਂਦਾ। ਮਹਾਰਾਜ ਜੀ ਸੁਣਾਇਆ ਕਰਦੇ ਸੀ, ਕਹਿਣ ਲੱਗੇ ਇੱਕ ਥਾਂ ਕੋਈ ਗਰੀਬ ਆਦਮੀ ਰਹਿੰਦਾ ਸੀ, ਤੇ ਕਿਸੇ ਤੋਂ ਸੁਣਿਆ ਵੀ ਫਲਾਣੇ ਮਹਾਤਮਾ ਕੋ ਜਾ ਕੇ ਸੇਵਾ ਕਰ, ਉੱਥੇ ਜਾ ਕੇ ਫਲ ਮਿਲ ਜਾਂਦਾ ਮਨ ਇੱਛਿਆ, ਤੇਰੀ ਗਰੀਬੀ ਜਾਂਦੀ ਰਹੂਗੀ, ਸੰਗਤ ਦੀ ਸੇਵਾ ਕਰ ਉਹਦੇ ਵਿੱਚੋਂ ਸਭ ਕੁਛ ਲੱਭ ਜਾਂਦਾ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੈ। ਉੱਥੇ ਆ ਕੇ ਸੇਵਾ ਕਰਨ ਲੱਗ ਗਿਆ। ਜਦ ਕਾਫੀ ਦੇਰ ਹੋਈ, ਇੱਕ ਦਿਨ ਮਹਾਂਪੁਰਸ਼ਾਂ ਨੇ ਪੁੱਛਿਆ, ਪ੍ਰੇਮੀਆ ਕਿੰਨੀ ਕੀ ਮਨੋਰਥ ਲੈ ਕੇ ਆਇਆ ਤੂੰ ਸੇਵਾ ਕਰਦਾ? ਕਹਿੰਦਾ ਮਹਾਰਾਜ ਗਰੀਬ ਬਹੁਤ ਆ। ਕਹਿਣ ਲੱਗੇ ਗਰੀਬੀ ਦਾ ਇਲਾਜ ਤਾਂ ਹੋ ਜੂਗਾ, ਹੋਰ ਬਿਮਾਰੀ ਦਾ ਨਹੀਂ ਇਲਾਜ ਅਸੀਂ ਕਰ ਸਕਦੇ। ਕਹਿੰਦਾ ਮਹਾਰਾਜ ਮੈਨੂੰ ਤਾਂ ਬਿਮਾਰੀ ਕੋਈ ਵੀ ਨਹੀਂ ਹੈ। ਕਹਿੰਦੇ ਤੂੰ ਜਾ ਆ ਸੰਖ ਲੈ ਜਾ, ਇਹਨੂੰ ਲਿਪ ਲਈ, ਲਿਪ ਕੇ ਜਿਹੜਾ ਕੁਛ ਮੰਗੇਗਾ ਉਹ ਆਜੂ। ਪਰ ਇੰਨਾ ਕਹਿ ਕੇ ਚੁੱਪ ਕਰ ਗਏ ਮਹਾਤਮਾ। ਕਹਿੰਦਾ ਜੀ ਪਰ ਵੀ ਦੱਸ ਦਿਓ ਕੀ ਹੈ? ਕਹਿੰਦੇ ਇਹਦੇ 'ਚ ਇੱਕ ਨੁਕਸ ਹੈ। ਕਹਿੰਦੇ ਮਹਾਰਾਜ ਕੀ ਨੁਕਸ ਹੈ? ਕਹਿੰਦੇ ਤੇਰੇ ਸ਼ਰੀਕਾਂ ਦੇ ਦੁੱਗਣਾ ਆ ਜੂ। ਕਹਿੰਦਾ ਲਓ ਮਹਾਰਾਜ ਸਾਡਾ ਪੇਟ ਭਰਿਆ ਚਾਹੀਦਾ, ਸਾਨੂੰ ਸ਼ਰੀਕਾਂ ਨਾਲ ਕੀ ਗੱਲ। ਘਰ ਚਲਿਆ ਗਿਆ, ਘਰ ਜਾ ਕੇ ਬੜਾ ਖੁਸ਼, ਘਰਵਾਲੀ ਨੂੰ ਦੱਸਿਆ ਵੀ ਆ ਸੰਖ ਲੈ ਆਂਦਾ, ਜੋ ਮੰਗੇਗੀ ਮਿਲੇਗਾ। ਬੜੀ ਖੁਸ਼ ਹੋਈ, ਉਹ ਕਹਿਣ ਲੱਗਿਆ ਪਰ ਇਹਦੇ 'ਚ ਇੱਕ ਨੁਕਸ ਹੈ। ਕਹਿੰਦੇ ਕੀ? ਕਹਿੰਦਾ ਸ਼ਰੀਕਾਂ ਦੇ ਦੁੱਗਣਾ ਆ ਜੂ। ਚੱਲ ਕਹਿੰਦਾ ਆਪਾਂ ਨੂੰ ਕੀ? ਕਹਿੰਦੀ ਆਪਾਂ ਨੂੰ ਕੀ, ਇਹ ਵਿਹਲੇ ਬੈਠੇ ਤੂੰ ਇੰਨੇ ਮਹੀਨੇ ਸੰਤਾਂ ਦੀ ਸੇਵਾ ਕਰਕੇ ਆਏ, ਇਹ ਕਿਵੇਂ ਇਹਨਾਂ ਦੇ ਘਰ ਆ ਜਾਵੇ? ਲਿਆਇਆ ਤੂੰ ਤੇ ਇਹਨਾਂ ਦੇ ਘਰ ਚਲੇ ਜਾ। ਕਹਿੰਦਾ ਚੱਲ ਤੂੰ ਥਾਂ ਲਿਪ, ਥਾਂ ਲਿਪ ਲਿਆ, ਜੋ ਮੰਗਦਾ ਆਈ ਜਾਂਦਾ, ਉਹਨਾਂ ਦੇ ਦੁੱਗਣਾ ਦੁੱਗਣਾ ਆਈ ਜਾਂਦਾ। ਇੱਥੇ ਤੱਕ ਨੌਬਤ ਪਹੁੰਚ ਗਈ, ਸਾਰਾ ਮਨ ਚ ਇੰਨਾ ਆ ਗਿਆ, ਨਾ ਉਹਨੂੰ ਬੁਲਾਉਂਦਾ ਨਾ ਉਹਨੂੰ ਬੁਲਾਉਂਦੀ ਹੈ, ਹਰ ਵਕਤ ਸਾੜੇ ਵਿੱਚ ਜਲਣਾ ਸ਼ੁਰੂ ਕਰ ਦਿੱਤਾ, ਮੱਥੇ ਦੇ ਵਿੱਚ ਤਿਉੜੀਆਂ ਪੈ ਗਈਆਂ, ਅੱਖਾਂ ਦੀ ਰੌਣਕ ਜਾਂਦੀ ਰਹੀ, ਚਿਹਰਾ ਡਰਾਉਣਾ ਹੋ ਗਿਆ, ਕਿਸੇ ਨਾਲ ਗੱਲ ਨਹੀਂ ਕਰਦੇ, ਹਰ ਵਕਤ ਸੜੇ ਰਹਿੰਦੇ, ਕਿਉਂਕਿ ਈਰਖਾ ਨੂੰ ਅੱਗ ਦੱਸਿਆ, ਹਾਈ ਫੀਵਰ ਹੈ ਈਰਖਾ, ਆਦਮੀ ਅੰਦਰੋਂ ਵੀ ਜਲਦਾ ਬਾਹਰੋਂ ਵੀ ਜਲਦਾ, ਬਚਨ ਵੀ ਉਹਦਾ ਜਲਿਆ ਹੋਇਆ ਹੁੰਦਾ, ਪੁੱਜਿਆ ਹੋਇਆ ਬਚਨ ਕਰਕੇ ਦੂਸਰੇ ਦੇ ਹਿਰਦੇ ਚ ਅੱਗ ਲਾਉਂਦਾ। ਸਮਾਂ ਲੰਘਦਾ ਗਿਆ, ਰੋਟੀ ਵੀ ਘੱਟ ਗਈ, ਨੀਂਦ ਵੀ ਘੱਟ ਗਈ। ਇੱਕ ਦਿਨ ਕਹਿਣ ਲੱਗਿਆ ਵੀ ਆਪਣਾ ਗੁਜ਼ਾਰਾ ਤਾਂ ਚੱਲ ਗਿਆ। ਕਹਿੰਦੀ ਸਵਾਹ ਚੱਲ ਗਿਆ ਗੁਜ਼ਾਰਾ? ਕਹਿੰਦੀ ਆਹ ਦੇਖ ਸਰੀਰ ਕਿਵੇਂ ਚਾਂਬਲੇ ਫਿਰਦੇ, ਕਿਵੇਂ ਬੱਚਿਆਂ ਨੂੰ ਵਾਰ ਵਾਰ ਬਦਲ ਬਦਲ ਕੇ ਕੱਪੜੇ ਲਿਆ ਕੇ ਪਾਉਂਦੇ, ਕਰਿਆ ਤੈਂ ਤੇ ਅਮੀਰ ਇਹ ਹੋਵੇ। ਉਹ ਕਹਿੰਦਾ ਤੂੰ ਐਂ ਕਰ, ਮੈਂ ਸੋਚ ਲਈ ਗੱਲ ਸਾਰੀ, ਤੈਨੂੰ ਮੈਂ ਹੁਣੇ ਦਿਖਾ ਦਿੰਦਾ। ਕਹਿੰਦਾ ਤੂੰ ਨਾ ਥਾਂ ਲਿਪ। ਕਹਿੰਦੀ ਤੂੰ ਕੋਈ ਹੋਰ ਮੰਗ ਲਏਗਾ? ਕਹਿੰਦਾ ਤੂੰ ਦੇਖਤਾ ਸਹੀ, ਥਾਂ ਲਿਪ ਲਿਆ। ਕਹਿੰਦਾ ਇਹ ਸੰਤ ਦੇਵਤਾ ਮੇਰੀ ਇੱਕ ਅੱਖ ਕਾਣੀ ਕਰ ਦੇ, ਹੁਣ ਦੁੱਗਣਾ ਜਾਣਾ ਸੀ ਸ਼ਰੀਕਾਂ ਦੇ, ਉਹ ਦੋਹਾਂ ਦੋ ਦੋ ਅੱਖਾਂ ਆਨੀਆਂ ਹੀ ਹੋ ਗਈ, ਹੁਣ ਇੱਥੇ ਹੀ ਬਸ ਨਹੀਂ ਕਰੀ, ਬਈ ਇੰਨੇ ਕਰਕੇ ਛੱਡ ਦੇ। ਕਹਿੰਦਾ ਇਹ ਸੰਤ ਦੇਵਤਾ ਮੇਰੇ ਦਰਵਾਜ਼ੇ ਦੇ ਮੂਹਰੇ ਖੂਹ ਲੱਗ ਗਏ, ਉਹਦੇ ਇੱਕ ਲੱਗ ਗਿਆ ਤੇ ਉਹਨਾਂ ਦੇ ਦੋ ਦੋ। ਕਹਿੰਦੀ ਹੁਣ ਕਹਿੰਦਾ ਹੁਣੇ ਥੋੜੀ ਜਿਹੀ ਦੇਖ ਆ ਜਾ ਤੂੰ, ਮੈਂ ਫੱਟਾ ਰੱਖਦਾ ਖੂਹ ਤੇ। ਉਹ ਫੱਟਾ ਰੱਖ ਲਿਆ ਦੇਹਲੀ ਤੇ, ਪਰਲੇ ਪਾਸੇ ਮੌਣ ਤੇ ਰੱਖਤਾ। ਉਹ ਤਖਤੇ ਦੇ ਉੱਤੇ ਜੀ ਬਾਹਰ ਆ ਗਏ, ਕਹਿੰਦਾ ਹੁਣ ਤੂੰ ਦੇਖੀ ਕੀ ਬਣ। ਉਹ ਬਾਹਰ ਨੂੰ ਨਿਕਲਦੇ ਆ ਵੀ ਸਾਨੂੰ ਹੋ ਕੀ ਆ, ਕੱਖ ਨੀ ਪਤਾ ਲੱਗਿਆ ਵੀ ਆਹ ਦੇਖਣ ਤੋਂ ਕਿਉਂ ਹਟ ਗਿਆ, ਇੱਥੇ ਘਰ ਚ ਹਨੇਰਾ ਹੋ ਗਿਆ ਜਾਂ ਕੁਛ ਕੋਈ ਭੂਤ ਪ੍ਰੇਤ ਆ ਗਿਆ। ਉਹ ਨੱਠ ਕੇ ਟੋਹ ਕੇ ਦਰਵਾਜ਼ੇ ਵੱਲ ਨੂੰ ਆਉਂਦਾ, ਜਿਹੜਾ ਆਉਂਦਾ ਦੜਾਂ ਨੂੰ ਖੂਜ, ਜਿਹੜਾ ਆਉਂਦਾ ਦੜਾਂ ਨੂੰ ਖੂਜ, ਤਾਲੀਆਂ ਮਾਰ ਮਾਰ ਹੱਸਦਾ, ਕਹਿੰਦਾ ਦੇਖ ਲਿਆ ਨਾ ਸਵਾਦ। ਮਹਾਰਾਜ ਕਹਿੰਦੇ ਇਹ ਈਰਖਾ ਦੀ ਬਿਮਾਰੀ ਹੈ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਹੁਣ ਇਹ ਗੱਲ ਜਿਹੜੀ ਮਹਾਰਾਜ ਨੇ ਲਿਖਤੀ ਨਾ ਵੀ ਕਦੇ ਨਾ ਭਲਾ ਹੋਵੇ, ਇਹਦੇ ਚ ਹੁਣ ਦੇਖੋ ਇੱਕ ਆਦਮੀ ਪੁੰਨਦਾਨ ਕਰਦਾ, ਤੀਰਥ ਯਾਤਰਾ ਕਰ ਵੀ ਮੇਰਾ ਭਲਾ ਹੋ ਜਾਵੇ, ਨਾਲ ਈਰਖਾ ਕਰਦਾ। ਹੁਣ ਭਲਾ ਤਾਂ ਨਹੀਂ ਹੋ ਸਕਦਾ ਕਿਉਂਕਿ ਗੁਰੂ ਮਹਾਰਾਜ ਦਾ ਫਰਮਾਨ ਹੈ ਵੀ ਉਹਦਾ ਕਦੇ ਭਲਾ ਨਹੀਂ। ਹੁਣ ਨਹਿਬਰ ਨਹਿਬਰ ਉਹ ਜਾਊ ਕਿੱਥੇ, ਨਰਕਾਂ ਚ ਜਾਊ, ਉਸਦੇ ਆਖਿਆ ਕੋਈ ਨਾ ਲੱਗਾ, ਨਿੱਤ ਉਜਾੜੀ ਪੁਕਾਰੇ ਖਲਾ। ਸੋ ਇਸੇ ਤਰ੍ਹਾਂ ਇਹਦੀ ਭੈਣ ਹੈ ਚੁਗਲੀ, ਨਿੰਦਿਆ ਦੀ ਭੈਣ। ਇਹ ਤਿੰਨ ਚੀਜ਼ਾਂ ਬਹੁਤ ਮਾੜੀਆਂ ਗਿਣੀਆਂ। ਚੁਗਲੀ ਜਿਹੜੀ ਹੈ ਖਾਨਦਾਨਾਂ ਦੇ ਖਾਨਦਾਨ ਖਤਮ ਕਰਾਉਂਦੀ ਹੈ, ਹੁਣ ਚੁਗਲੀ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ। ਮਾਲਕ ਨੂੰ ਟਕਰਾ ਰਹੇ ਨੇ ਸਿੱਧਾ ਗੁਰੂ ਨਾਨਕ ਨਾਲ, ਆਪਦੀ ਪੇਸ਼ ਨਹੀਂ ਜਾਂਦੀ, ਅੰਦਰੋਂ ਜਲਦੇ ਨੇ, ਮੁਲਾਣੇ ਵੀ ਜਲਦੇ ਨੇ, ਉਹ ਵੀ ਜਲਦੇ ਨੇ, ਪੇਸ਼ ਜਾਂਦੀ ਨਹੀਂ। ਤੇ ਹੁਣ ਇਹ ਕਰਦੇ ਨੇ ਵੀ ਇਹਨੂੰ ਗੁਰੂ ਨਾਨਕ ਸਾਹਿਬ ਨਾਲ ਟਕਰਾ ਦੀ, ਇਹਨਾਂ ਦੋਵਾਂ ਦਾ ਭੇੜ ਪਾ ਦਈਏ, ਚੁਗਲੀ ਕਰੀ ਚੰਗੀ ਤਰ੍ਹਾਂ। ਚੁਗਲੀ ਦਾ ਫਲ ਬੜਾ ਮਾੜਾ ਨਿਕਲਦਾ। ਮਹਾਰਾਜ ਜੀ ਦੱਸਿਆ ਕਰਦੇ ਸੀ ਵੀ ਇੱਕ ਵਾਰੀ ਇੱਕ ਪਠਾਨ ਨੇ ਨੌਕਰ ਰੱਖ ਲਿਆ। ਉਹ ਨੌਕਰ ਨੂੰ ਜਦ ਪੁੱਛਿਆ ਵੀ ਤਨਖਾਹ ਦੱਸ, ਕਹਿੰਦਾ ਤਨਖਾਹ ਤਾਂ ਖਾਨ ਸਾਹਿਬ ਮੇਰੀ ਕੋਈ ਨਹੀਂ, ਪਹਿਲਾਂ ਮੇਰਾ ਕੰਮ ਦੇਖੋ। 7 ਦਿਨ ਕਰਦਾ ਰਿਹਾ, ਕਹਿੰਦਾ ਵੀ ਤੇਰਾ ਕੰਮ ਤਾਂ ਬਹੁਤ ਵਧੀਆ। ਕਹਿੰਦਾ ਮਨ ਖਾਨ ਸਾਹਿਬ ਬੱਚੇ ਘਲਾਉਣ ਤੋਂ ਲੈ ਕੇ ਖੇਤੀ ਤੱਕ ਮੈਂ ਸਾਰੇ ਕੰਮ ਕਰ ਲੈਂਦਾ। ਨੱਠ ਨੱਠ ਕੰਮ ਕਰਦਾ, ਪਠਾਨ ਦੇ ਦਿਲ ਚੜ ਗਿਆ, ਪਠਾਣੀ ਦੇ ਦਿਲ ਚੜ ਗਿਆ। ਕਹਿਣ ਲੱਗੇ ਨੌਕਰ ਇਹੋ ਜਿਹਾ ਤਾਂ ਮਿਲੇ ਨਹੀਂ ਸਕਦਾ, ਕਿਤੋਂ ਵੀ ਜਾਓ ਤੇ। ਸੋ ਉਸ ਵੇਲੇ ਕਹਿੰਦੇ ਤਨਖਾਹ, ਕਹਿੰਦੇ ਤਨਖਾਹ ਕੋਈ ਨਹੀਂ, ਲਿਖਤ ਲਿਖਾ ਕਰ ਲਓ, ਵਿਸ਼ਟਾਮ ਲੈ ਆਉਂਦਾ। ਕਹਿੰਦਾ 6 ਮਹੀਨੇ ਬਾਅਦ 1 ਜੋੜਾ ਕੱਪੜਿਆਂ ਦਾ ਲਾਉਂਗਾ, ਬਸ ਇੰਨੀਓ ਸ਼ਰਤ ਹੈ ਮੇਰੀ। ਦੂਜੀ ਸ਼ਰਤ ਹੈ ਉਹ ਸਾਵਧਾਨ ਹੋ ਕੇ ਲਿਖਿਓ, ਕਿਉਂਕਿ ਇਹ ਬੜੀ ਖਤਰਨਾਕ ਹੈ ਜਿਹੜੀ ਮੈਂ ਹੁਣ ਸ਼ਰਤ ਕਹਿਣਾ। ਕਹਿੰਦੇ ਲੈ ਕਹਿਤਾ, ਕਹਿੰਦਾ ਮੈਨੂੰ ਚੁਗਲੀ ਕਰਨ ਦੀ ਆਦਤ ਹੈ, ਹਰ ਵਾਰੀ ਤਾਂ ਨਹੀਂ ਮੈਂ ਕਰਦਾ, ਮੈਨੂੰ 3 ਸਾਲ ਬਾਅਦ ਭਲ ਉੱਠਦਾ ਚੁਗਲੀ ਦਾ, ਮੇਰੇ ਬਸ ਤੋਂ ਬਾਹਰਲੀ ਗੱਲ ਹੈ। ਉਹ ਕਹਿੰਦਾ ਤਾਂ ਕੀ ਗੱਲ ਹੈ, ਲੈ ਚੁਗਲੀ ਦੀ ਵੀ ਕੋਈ ਗੱਲ ਹੁੰਦੀ ਹੈ? ਕਹਿੰਦਾ ਜੇ ਕੋਈ ਨੁਕਸਾਨ ਹੋ ਗਿਆ ਮੈਂ ਜ਼ਿੰਮੇਵਾਰ ਨਹੀਂ। ਕਹਿੰਦੇ ਤੈਂ ਹੁਣ ਪਹਿਲਾਂ ਦੱਸਤਾ, ਅਸੀਂ ਧਿਆਨ ਰੱਖਾਂਗੇ। 3 ਸਾਲ ਲੰਘੇ, 1 ਦਿਨ ਕੰਮ ਨਹੀਂ ਕਰਦਾ, ਬੈਠਾ ਚੁੱਪ ਕਰਿਆ, ਗੋਡੇ ਦੇ ਉੱਤੇ ਕੂਹਣੀ ਤਰੀ ਹੋਈ ਹੈ ਤੇ ਠੋਡੀ ਜਿਹੜੀ ਹੈ ਉੱਥੇ ਥੇਲੀ 'ਚ ਰੱਖੀ ਹੋਈ ਹੈ, ਉਹ ਆ ਗਈ। ਕਹਿੰਦੀ ਫਿਰ ਤੈਨੂੰ ਕੀ ਹੋ ਗਿਆ ਅੱਜ, ਉੱਠਿਆ ਨਹੀਂ, ਬਿਮਾਰ ਹੈ? ਕਹਿੰਦਾ ਬੋਲਦਾ ਹੀ ਚਿੱਖੇ। ਕਹਿੰਦੇ ਕਹਿੰਦੀ ਦੱਸਤਾ ਸਹੀ ਕੀ ਹੋ ਗਿਆ, ਦੂਏ ਪਾਸੇ ਨੂੰ ਮੂੰਹ ਕਰ ਲਿਆ। ਕਹਿੰਦੀ ਗੱਲ ਤਾਂ ਦੱਸ, ਅੱਖਾਂ ਦੇ ਉੱਤੇ ਹੱਥ ਫੇਰਨ ਲੱਗ ਗਿਆ, ਐਂ ਦਿਖਾਉਂਦਾ ਜਿਵੇਂ ਰੋਂਦਾ ਹੁੰਦਾ, ਨੀਵੀਂ ਪਾ ਲਈ, ਗੋਡਿਆਂ ਦੇ ਥੱਲੇ ਸਿਰ ਦੇ ਲਿਆ। ਉਹਨੇ ਕਿਹਾ ਵੀ ਇਹਨੂੰ ਤਾਂ ਬਹੁਤ ਦੁੱਖ। ਕਹਿੰਦੀ ਤੂੰ ਦੱਸਦਾ ਸਹੀ ਭਾਈ, ਦੁੱਖ ਤਾਂ ਨਿਵਾਰ ਦੇ ਆਏ। ਕਹਿੰਦਾ ਬੀਬੀ ਮੈਂ ਕਾਹਦਾ ਦੁੱਖ ਦੱਸਾਂ, ਮੇਰੀ ਜਵਾਨ ਛੋਟੀ ਤੇ ਗੱਲ ਵੱਡੀ। ਕਹਿੰਦੇ ਕੀ? ਕਹਿੰਦਾ ਰਾਤ ਆਏ ਸੀ ਨਾ ਮਹਿਮਾਨ ਆਪਣੇ, ਕਹਿੰਦੇ ਤੁਸੀਂ ਤਾਂ ਸੌਂ ਗਏ ਸੀ, ਰਾਤ ਨੂੰ ਕਹਿੰਦੇ ਸੀ ਵੀ ਖਾਨ ਸਾਹਿਬ ਇੱਕ ਬਹੁਤ ਸੁੰਦਰ ਲੜਕੀ ਹੈ, ਉਹਦਾ ਰਿਸ਼ਤਾ ਤੁਹਾਨੂੰ ਕਰਾ ਰਹੇ ਹਾਂ ਅਸੀਂ। ਕਹਿੰਦਾ ਜਿੱਦਾਂ ਮੈਂ ਸੁਣਿਆ ਬੀਬੀ ਜੀ ਵੀ ਮੈਂ ਕਿੱਥੇ ਜਾਊਂ, ਤੂੰ ਕਿੱਥੇ ਜਾਏਗੀ, ਮੈਨੂੰ ਤਾਂ ਨੀਂਦ ਨਹੀਂ ਆਈ, ਸਾਰੀ ਰਾਤ ਦਾ ਜਾਗਦਾ। ਕਹਿਣ ਲੱਗੀ ਹੈ ਇਹੀ ਜੀ ਗੱਲ, ਇਹ ਤਾਂ ਮੈਨੂੰ ਬਹੁਤ ਪਿਆਰ ਕਰਦਾ। ਕਹਿੰਦਾ ਮਰਦਾਂ ਦਾ ਕੋਈ ਪਿਆਰ ਹੁੰਦਾ? ਇਹਨਾਂ ਦਾ ਕੋਈ ਇਤਬਾਰ ਨਹੀਂ ਹੁੰਦਾ, ਕਿਹੜੇ ਵੇਲੇ ਇਹ ਮੁੱਕਰ ਜਾਣ। ਸੋਚਣ ਲੱਗ ਗਈ, ਕਹਿੰਦਾ ਤੂੰ ਨਾ ਸੋਚ, ਮੇਰੇ ਗੁਰੂ ਨੇ ਨਾ, ਮੈਂ ਜਾਦੂ ਸਿੱਖਿਆ ਹੋਇਆ, ਉਹਨੇ ਮੈਨੂੰ ਇੱਕ ਮੰਤਰ ਦੱਸਿਆ ਹੋਇਆ, ਪਰ ਉਹ ਮੰਤਰ ਥੋੜਾ ਔਖਾ ਇਸ ਵਾਸਤੇ ਹੈ ਵੀ ਇੱਕ ਚੀਜ਼ ਲਿਆਉਣੀ ਪੈਂਦੀ ਹੈ। ਕਹਿੰਦੇ ਤੂੰ ਦੱਸ, ਜੇ ਕਹੇ ਮੈਂ ਚਿੜੀਆਂ ਦਾ ਦੁੱਧ ਲੈ ਆਉਂਗੀ, ਫਿਕਰ ਨਾ ਕਰ। ਕਹਿੰਦਾ ਇੰਨੀ ਔਖੀ ਨਹੀਂ ਹੈ, ਖਾਨ ਸਾਹਿਬ ਦੀ ਸ਼ਾਹ ਰਗ ਦੇ ਉੱਤੇ ਜਿਹੜਾ ਦਾੜੀ ਦਾ ਬਾਲ ਹੈ ਨਾ, ਉਹ ਲਿਆ ਦੇ। ਕਹਿੰਦੀ ਇਹ ਤਾਂ ਮੈਂ ਹੁਣੇ ਲਿਆ, ਤੂੰ ਇਹ ਤਾਂ ਸੌਂਦਾ ਬਹੁਤ ਹੈ, ਹਿਲਾਇਆ ਨਹੀਂ ਹਿਲਦਾ। ਕਹਿੰਦਾ ਬਸ ਫੇਰ ਕੰਮ ਬਣ। ਉਧਰ ਗਿਆ ਖਾਨ ਕੋਲ, ਖਾਨ ਦੇ ਕੋਲ ਦੀ ਲੰਘਣ ਲੱਗਿਆ, ਕਹਿੰਦਾ ਖਾਨ ਸਾਹਿਬ ਥੋੜਾ ਸਾਵਧਾਨੀ ਨਾਲ ਸੌਂਇਆ ਤੂੰ? ਕਹਿੰਦਾ ਕੀ ਗੱਲ? ਕਹਿੰਦਾ ਗੱਲ ਮੈਂ ਜੇ ਦੱਸੀ ਨਾ ਤੈਨੂੰ ਬੁਰੀ ਲੱਗੀ। ਕਹਿੰਦਾ ਗੱਲ ਕੀ ਹੈ? ਕਹਿੰਦਾ ਗੱਲ ਤਾਂ ਕੁਛ ਨਹੀਂ ਹੈ, ਬੀਬੀ ਜੀ ਨੂੰ ਪੈ ਗਿਆ ਤੇਰੇ ਤੇ ਸ਼ੱਕ, ਤੇ ਉਹ ਬੰਦਿਆਂ ਨਾਲ ਮਿਲ ਗਈ ਹੈ ਤੇ ਮੈਂ ਘਰ ਦਾ ਨੌਕਰ ਹਾਂ, ਤੈਨੂੰ ਦੱਸਣਾ ਜ਼ਰੂਰੀ ਸਮਝਦਾ, ਅੱਜ ਤੈਨੂੰ ਮਾਰ ਦੂਗਾ, ਤੇਰੀ ਸ਼ਾਹ ਕੱਟ ਦੇਣੀ ਉਹਨੇ ਉਸ ਤਰ੍ਹਾਂ। ਕਹਿੰਦਾ ਸੱਚ? ਕਹਿੰਦਾ ਰਾਤ ਨੂੰ ਪੈ ਗਿਆ, ਬਣਾਉਟੀ ਘੜਾੜੇ ਮਾਰਨ ਲੱਗ ਗਿਆ, ਤਲਵਾਰ ਨੰਗੀ ਕਰਕੇ ਰੱਖ ਲਈ ਵੀ ਇਹੋ ਜਿਹਾ ਕੰਮ ਆਵਣਿਆ ਤਾਂ ਕਿਤੇ ਫਸੇ ਨਾ ਜਾਈਏ। ਉਹਨੇ ਜਦ ਦੇਖਿਆ ਵੀ ਸੌਂ ਗਿਆ, ਫਲਾਇਆ ਮੰਜਾ ਤੇ ਜਾਗ ਨਹੀਂ ਆਉਂਦੀ, ਮਚਲਾ ਪਿਆ ਸੀ, ਜਾ ਕੇ ਤੂੰ ਉਸ ਤਰ੍ਹਾਂ ਕੱਢਿਆ। ਸ਼ਾਹ ਕੋਲ ਜਦ ਵਾਲ ਕੱਟਣ ਲੱਗੀ, ਉਹਨੇ ਕਹਿ ਲੈ ਵੀ ਕੱਟਤੀ ਸ਼ਾਹ, ਘਸੁੰਨ ਮਾਰਿਆ ਉਹ ਮਾਰੀ, ਚੱਕ ਕੇ ਤਲਵਾਰ ਟੁਕੜੇ ਕਰਕੇ ਅੱਠ ਕਰਤੇ। ਕਹਿੰਦਾ ਜਾ ਇਹਦੇ ਪੇਕਿਆਂ ਨੂੰ ਦੱਸਿਆ ਲੈ ਜਾਣ ਚੱਕ ਕੇ। ਉੱਥੇ ਗਿਆ ਉੱਚੀ ਉੱਚੀ ਰੋਂਦਾ, ਪੱਠਾ ਹੋ ਗਿਆ ਭਾੜਾ ਭਾਰੀ ਪਠਾਣਾ ਦਾ। ਕਹਿੰਦਾ ਤੁਹਾਡੀ ਬੀਬੀ ਮਾਰਤੀ ਉੱਥੇ ਪਠਾਣ ਨੇ, ਤੇ ਨਾਲ ਮੈਨੂੰ ਕਹਿੰਦਾ ਜਾ ਜੇ ਉਹ ਸੂਰਮੇ ਨੇ ਉਹਨਾਂ ਨੂੰ ਕਹਿ ਦੇ ਆ ਕੇ ਚੱਕ ਲਿਆ, ਜੇ ਨਹੀਂ ਸੂਰਮੇ ਫਿਰ ਕਹਿੰਦਾ ਰਹਿਣ, ਫਿਰ ਮੈਂ ਇੱਥੇ ਕੁੱਤਿਆਂ ਬਿੱਲਿਆਂ ਨੂੰ ਪਾਉਂਗੇ। ਕਹਿੰਦੇ ਕੋਈ ਕਾਰਨ? ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਤਾਂ ਜਿਹੜੀ ਗੱਲ ਕਹੀ ਆ ਦੱਸਦੀ। ਉਹ ਤਿਆਰੀਆਂ ਕਰਨ ਲੱਗੇ, ਰਫਲਾਂ ਚੱਕਣ ਲੱਗੇ, ਰਾਈਫਲ ਬਰਛੇ ਕੱਠ ਕਰ ਲਿਆ ਪਠਾਣਾ ਨੇ। ਬਹੁਤ ਇੱਧਰ ਆਇਆ, ਕਹਿੰਦਾ ਖਾਨ ਸਾਹਿਬ ਚੁੱਪ ਕਰਿਆ ਬੈਠਾ, ਉਹ ਤਾਂ ਬਾਹਰ ਆ ਰਹੀ ਹੈ ਚੜ ਕੇ ਤੇਰੇ ਤੇ, ਭਾਈਚਾਰਾ ਇਕੱਠਾ ਕਰ ਛੇਤੀ, ਭਾਈਚਾਰੇ ਕਰ ਲਏ। ਤੇ ਜਦੋਂ ਉਧਰੋਂ ਆਏ ਤਿਆਰ ਬੈਠੇ ਨੇ, ਗੋਲੀਆਂ ਚੱਲੀਆਂ, ਰਫਲਾਂ ਚੱਲੀਆਂ, ਕਿੰਨੇ ਹੀ ਬੰਦੇ ਮਰ ਗਏ। ਅਖੀਰ ਸਿਆਣੇ ਬੰਦੇ ਵੀ ਆਏ, ਉਹ ਕਹਿੰਦੇ ਰੌਲਾ ਤਾਂ ਕੋਈ ਆਇਆ ਨਹੀਂ, ਆ ਕੀ ਹੋ ਗਿਆ, ਵਿੱਚ ਪੈ ਗਏ, ਪੰਚਾਇਤ ਹੋ ਗਈ। ਕਹਿੰਦੇ ਖਾਨ ਸਾਹਿਬ ਤੂੰ ਗੱਲ ਦੱਸ। ਕਹਿੰਦਾ ਮੈਨੂੰ ਮਾਰਨ ਨੂੰ ਫਿਰਦੀ। ਕਹਿੰਦੇ ਕੋਈ ਕਾਰਨ ਤਾਂ ਹੋਵੇ। ਕਹਿੰਦਾ ਕਾਰਨ ਦਾ ਨਹੀਂ ਮੈਨੂੰ ਪਤਾ। ਕਹਿੰਦੇ ਨੌਕਰ ਨੂੰ ਬੁਲਾਓ। ਨੌਕਰ ਨੂੰ ਬੁਲਾਇਆ, ਕਹਿੰਦੇ ਵੀ ਕੋਈ ਕਾਰਨ ਦੱਸ, ਤੂੰ ਘਰ 'ਚ ਰਹਿੰਦਾ ਸੀ। ਕਹਿੰਦਾ ਕਾਰਨ ਕੂਰਨ ਕੋਈ ਨਹੀਂ, ਕਹਿੰਦਾ ਉਹ ਮੇਰਾ ਜਿਹੜਾ ਐਗਰੀਮੈਂਟ ਹੈ ਨਾ ਉਹ ਕੱਢੋ, 3 ਸਾਲ ਪਹਿਲਾਂ ਉਹ ਕੱਢ ਲਿਆ। ਉਹਦੇ ਵਿੱਚ ਆਇਆ ਵੀ ਮੈਂ ਤਨਖਾਹ ਕੋਈ ਨਹੀਂ ਲੈਣੀ, 6 ਮਹੀਨਿਆਂ ਬਾਅਦ ਇੱਕ ਜੁੱਤੀ ਤੇ ਇੱਕ ਬਸਤਰਾਂ ਦਾ ਜੋੜਾ ਲਾਉਂਗਾ। ਦੂਸਰੀ ਸ਼ਰਤ ਪੜ੍ਹ, ਕਹਿੰਦਾ ਆਹ ਜਿਹੜੀ ਲਿਖੀ ਹੈ, ਕਹਿੰਦਾ ਉਹਦੇ 'ਚ ਲਿਖਿਆ ਹੋਇਆ ਵੀ ਮੈਨੂੰ ਚੁਗਲੀ ਕਰਨ ਦੀ ਆਦਤ ਹੈ ਤੇ 3 ਸਾਲ ਬਾਅਦ ਉੱਠਦੀ ਹੁੰਦੀ ਹੈ ਭਲ ਮੈਨੂੰ, ਫਿਰ ਜੇ ਤੁਹਾਡਾ ਨੁਕਸਾਨ ਹੋ ਗਿਆ ਮੈਂ ਨਹੀਂ ਜ਼ਿੰਮੇਵਾਰ। ਕਹਿੰਦਾ ਬਸ ਮੈਂ ਚੁਗਲੀ ਕਰੀ ਆ, ਗੱਲ ਕੋਈ ਨਹੀਂ ਹੈ। ਸਾਰੇ ਹੈਰਾਨ ਹੁੰਦੇ। ਮਹਾਰਾਜ ਕਹਿੰਦੇ ਜਿਹੜਾ ਚੁਗਲੀ ਕਰਦਾ ਨਾ ਉਹ ਵੀ ਬੜਾ ਭਾਰਾ ਪਾਪ ਕਰਦਾ, ਜਿਸ ਅੰਦਰ ਚੁਗਲੀ ਚੁਗਲੋ ਵਸਾ ਕੀਤਾ ਕਰਤਾ ਉਸ ਦਾ ਸਭ ਗਿਆ। ਜਿੰਨੀ ਨੇਕੀ ਕਰੀ ਹੈ, ਜਿੰਨਾ ਭਜਨ ਬੰਦਗੀ ਕਰੀ ਹੈ, ਜਿੰਨਾ ਦਾਨ ਕਰਿਆ, ਜਿੰਨੀ ਸੇਵਾ ਕਰੀ ਹੈ, ਕਹਿੰਦੇ ਸਭ ਖਤਮ। ਨਿੱਤ ਚੁਗਲੀ ਕਰੇ ਅਣਹੁੰਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ, ਮੂੰਹ ਕਾਲਾ ਹੋ ਜਾਂਦਾ ਜਦੋਂ ਸੱਚ ਦੀ ਗੱਲ। ਸੋ ਇਹ ਈਰਖਾ ਚੁਗਲੀ ਮਿਟਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮਹਿ ਪਾਈ। ਪੂਰਨ ਸਾਧੂ ਮਿਲ ਜਾਵੇ ਜਿਹੜਾ ਗਿਆਨ ਕਰਾ ਦੇ, ਸਾਵਧਾਨੀ ਦੇ ਨਾਲ ਉਹਦਾ ਸੁਭਾਅ ਬਦਲਾ ਦੇਵੇ। ਕਹਿੰਦੇ ਤਾਂ ਵਿੱਚ ਇਹ ਜਾਂਦੀ ਹੈ, ਤਾਤ ਪਰਾਈ ਨਹੀਂ ਜਾਇਆ ਨਹੀਂ ਕਰ। ਸੋ ਇਹ ਬੜੇ ਬੜੇ ਵਿਦਵਾਨ ਪੜ੍ਹੇ ਹੋਏ ਪੂਜਾ ਕਰਦੇ ਨੇ, ਤਿਲਕ ਲਾਉਂਦੇ ਨੇ, ਜਿਹਨੇ ਉਹ ਪਾਏ ਹੋਏ ਨੇ, ਦੁਨੀਆਂ ਦੇ ਕੰਮ ਕਰਦੇ ਨੇ, ਦੁਨੀਆਂ ਨੂੰ ਉਪਦੇਸ਼ ਦਿੰਦੇ ਆ, ਤੇ ਆਪ ਚੁਗਲੀ ਤੇ ਈਰਖਾ ਦੇ ਬਿਮਾਰ।